साध संगत जीओ जिथे आप जी ने सचखंड श्री हरिमंदर साहब तो साहिब सतगुरु श्री गुरु ग्रंथ साहिब पातशाह जी ने त्रुट करके जो मुख वाक बख्शिश किए हैं उसकी कथा सरवण करनी है। उत्थे अज का इतिहासक दिहाड़ा भाई साहब भाई तारू सिंह जी जिन्हां दी 1745 दे विच शहादत हुई इस संबंध विच भी गुरमत विचारां दी सांझ पाउणी है। अते जो अज सावण दा महीना आरंभ हो रहा है गरीब नवाज जी ने सानू जो उपदेश बख्शिश कीता है कि जिंदगी दा एक एक पल एक एक छिण असी किवें मालक नाल जुड़ के सफला करना है पावन गुर शब्द की विचार भी आप जी दे नाल सांझी कीती जानी है। सतगुरु गुरु नानक पातशाह जी ने त्रुट करके सोरठ राग दे विच जो सानू अष्टपदी दे रूप विच अज अमृतमई बचन बख्शिश कीते हन उस विच सतगुरु जी ने जिक्र कीता है कि जिहड़ा भी मनुख परमात्मा की सिफत सलाह करता है परमात्मा के भय नू परमात्मा के डर नू अदब नाल अपने मन में टिकाउंदा है वह मनुख फिर खुद गर्जी पदार्थवादी सोच अते विकारां दे भार तो अपने आप नू बचा के सुरखरू कर लैंदा है। ऐसे जीव निरसंदेह ਭਵ ਸਾਗਰ ਤੋਂ ਪਾਰ ਹੋ ਜਾਂਦੇ ਨੇ। ਪਰ ਜਿਨ੍ਹਾਂ ਦੇ ਮਨ ਵਿੱਚ ਪਰਮੇਸ਼ੁਰ ਦਾ ਡਰ ਅਦਬ ਨਹੀਂ ਹੈ, ਉਹ ਵਿਕਾਰਾਂ ਦੇ ਭਾਰ ਹੇਠ ਦੱਬੇ ਜਾਂਦੇ ਨੇ ਅਤੇ ਭਵ ਸਾਗਰ ਵਿੱਚ ਡੁੱਬਦੇ ਹੋਏ ਸਾਹਿਬ ਜੀ ਨੇ ਵੇਖੇ ਨੇ, ਕਿਉਂਕਿ ਤਿੱਤ ਸਰਵਰੜੈ ਭਈਲੈ ਨਿਵਾਸਾ, ਪਾਣੀ ਪਾਵਕ ਤਿਨੈ ਕੀਆ, ਪੰਕਜ ਮੋਹ ਪੱਗ ਨਹੀਂ ਚਾਲੈ, ਹਮ ਦੇਖਾ ਤਾਂ ਡੂਬੀ ਅਲੇ। ਬਾਜ ਗੁਰੂ ਡੁੱਬਾ ਜਗ ਸਾਰਾ। ਜੇ ਪਰਮੇਸ਼ੁਰ ਦਾ ਡਰ ਹੋਵੇ ਤੇ ਸਾਰੇ ਡਰ ਖਤਮ ਹੋ ਜਾਂਦੇ ਨੇ। ਜੇ ਪਰਮੇਸ਼ੁਰ ਦਾ ਡਰ ਮਨ ਵਿੱਚ ਨਹੀਂ ਤੇ ਮਨੁੱਖ ਕਈ ਵਾਰ ਅਲਪ ਸ਼ਕਤੀਆਂ ਦਾ, ਗ੍ਰਹਿ ਨਛੱਤਰਾਂ ਦਾ, ਪਦਾਰਥਾਂ ਦਾ, ਕਈ ਤਰ੍ਹਾਂ ਦੇ ਹੋਰ ਇਸ ਪ੍ਰਕਿਰਤੀ ਦੇ ਜਿਹੜੇ ਡਰ ਨੇ ਉਹਨਾਂ ਨੂੰ ਆਪਣੇ ਮਨ ਵਿੱਚ ਟਿਕਾਈ ਰੱਖਦਾ ਹੈ। ਦੂਸਰੇ ਪਾਸੇ ਮਾਲਕ ਨੇ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਨੇ ਉਹਨਾਂ ਬਖਸ਼ਿਸ਼ਾਂ ਵਿੱਚੋਂ ਰਾਜ ਭਾਗ ਵੀ ਇੱਕ ਬਖਸ਼ਿਸ਼ ਹੈ। ਦਾਨੰਗ ਪਰਾ ਪੂਰ ਬੇਣ ਭੁਚੰਤੇ ਮਹੀਪਤੇ, ਬੜੇ ਵੱਡੇ ਦਾਨ ਪੁੰਨ ਹੋਣ, ਚੰਗੇ ਕਰਮ ਹੋਣ, ਫਿਰ ਰਾਜ ਭਾਗ ਮਿਲਦਾ ਹੈ। ਪਰ ਜਦੋਂ ਰਾਜ ਭਾਗ ਪ੍ਰਾਪਤ ਕਰਕੇ ਪਰਮਾਤਮਾ ਦਾ ਡਰ ਮਨ ਵਿੱਚੋਂ ਖਤਮ ਹੋ ਜਾਵੇ, ਫਿਰ ਉਹ ਰਾਜੇ ਲੋਕਾਂ 'ਤੇ ਜ਼ੁਲਮ ਕਰਦੇ ਨੇ, ਪ੍ਰਜਾ ਨੂੰ ਮਾਰਦੇ ਨੇ, ਉਹਨਾਂ ਦੀ ਜਿਹੜੀ ਬੁੱਧ ਹੈ, ਮਤ ਹੈ, ਉਹ ਭ੍ਰਿਸ਼ਟ ਹੋ ਜਾਂਦੀ ਹੈ, ਮਾਰੀ ਜਾਂਦੀ ਹੈ। ਬਹੁਤ ਲੰਮਾ ਸਮਾਂ ਫਿਰ ਉਹਨਾਂ ਨੂੰ ਕਈ ਤਰ੍ਹਾਂ ਦੇ ਜਿਹੜੇ ਦੁੱਖ ਨੇ ਉਹ ਭੋਗਣੇ ਪੈਂਦੇ ਨੇ। ਦਾਨੰਗ ਪਰਾ ਪੂਰਬੇਣ ਭੁਚੰਤੇ ਮਹੀਪਤੇ ਵਪਰੀਤ ਬੁੱਧਿੰਗ ਮਾਰਤ ਲੋਕੈ। ਜਿਨ੍ਹਾਂ ਲੋਕਾਂ ਨੇ ਰਾਜਾ ਬਣਾਇਆ ਹੁੰਦਾ, ਉਹ ਰਾਜਾ ਜਦੋਂ ਮਤ ਮਾਰੀ ਜਾਂਦੀ ਹੈ ਫਿਰ ਉਹਨਾਂ 'ਤੇ ਜ਼ੁਲਮ ਕਰਨਾ ਸ਼ੁਰੂ ਕਰ ਦਿੰਦਾ। ਵਪਰੀਤ ਬੁੱਧਿੰਗ ਮਾਰਤ ਲੋਕੈ, ਲੋਕਾਂ ਨੂੰ ਮਾਰਦਾ। ਨਾਨਕ ਚਿਰੰਕਾਲ ਦੁੱਖ ਭੋਗਤੇ। ਕੁਝ ਐਸਾ ਹੀ ਇਸ ਭਾਰਤ ਵਰਸ਼ ਦੀ ਧਰਤੀ 'ਤੇ ਹੋਇਆ ਕਿ ਜਦੋਂ ਇੱਥੇ ਕਦੇ ਮਹਿਮੂਦ ਗਜਨਵੀ ਦੇ ਰੂਪ ਵਿੱਚ, ਕਦੇ ਅਲਾਉਦੀਨ ਖਿਲਜੀ ਦੇ ਰੂਪ ਵਿੱਚ, ਕਦੇ ਮੁਹੰਮਦ ਤੁਗਲ, ਕਦੇ ਸਿਕੰਦਰ ਲੋਧੀ, ਉਸ ਤੋਂ ਬਾਅਦ ਮੁਗਲ, ਜਿਨ੍ਹਾਂ ਨੇ ਆ ਕੇ ਭਾਰਤ ਵਰਸ਼ ਦੇ ਲੋਕਾਂ ਨੂੰ ਬਹੁਤ ਲੁੱਟਿਆ ਅਤੇ ਜਬਰੀ ਇੱਥੋਂ ਦੇ ਲੋਕਾਂ ਦਾ ਜਿਹੜਾ ਧਰਮ ਸੀ ਉਹ ਪਰਿਵਰਤਨ ਕੀਤਾ ਜਾਣ ਲੱਗਾ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਜਦੋਂ ਧਰਤੀ ਦੀ ਪੁਕਾਰ ਨੂੰ ਸੁਣ ਕੇ ਪ੍ਰਗਟ ਹੋਏ, ਸਾਹਿਬ ਜੀ ਨੇ ਜਿੱਥੇ ਏਕੋ ਧਰਮ ਦ੍ਰਿੜੈ ਸੱਚ ਕੋਈ ਦਾ ਸਿਧਾਂਤ ਦਿੱਤਾ ਕਿ ਜਿਹੜਾ ਮਨੁੱਖ ਵੀ ਸੱਚ ਰੂਪੀ ਪਰਮਾਤਮਾ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਲੈਂਦਾ, ਸੱਚ ਦ੍ਰਿੜ ਕਰ ਲੈਂਦਾ, ਉਹ ਧਰਮੀ ਹੈ। ਤੇ ਜਦੋਂ ਮਨੁੱਖ ਸੱਚ ਧਰਮੀ ਬਣ ਜਾਂਦਾ ਹੈ ਤੇ ਉਹ ਫਿਰ ਕਿਸੇ ਦੇ ਧਰਮ ਵਿੱਚ ਦਖਲ ਨਹੀਂ ਦਿੰਦਾ, ਦੂਜੇ ਨੂੰ ਨੀਵਾਂ ਦਿਖਾਉਣ ਦਾ ਯਤਨ ਨਹੀਂ ਕਰਦਾ। ਉਹ ਜਿਵੇਂ ਆਪਣੇ ਧਰਮ ਦਾ ਅਦਬ ਸਤਿਕਾਰ ਕਰਦਾ, ਇਵੇਂ ਦੂਸਰਿਆਂ ਨੂੰ ਵੀ ਖੁੱਲ੍ਹ ਆਜ਼ਾਦੀ ਦਿੰਦਾ ਕਿ ਤੁਸੀਂ ਵੀ ਆਪਣੇ ਧਰਮ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ ਸਕਦੇ ਹੋ। ਪਰ ਮੁਗਲਾਂ ਨੇ ਜਦੋਂ ਜਬਰੀ ਧਰਮ ਪਰਿਵਰਤਨ ਕਰਨ ਦਾ ਯਤਨ ਕੀਤਾ, ਗੁਰੂ ਨਾਨਕ ਸਾਹਿਬ ਜੀ ਨੇ ਇਸ ਗੱਲ ਦੀ ਵਿਰੋਧਤਾ ਕੀਤੀ। ਦਸਾਂ ਜਾਮਿਆਂ ਵਿੱਚ ਇਸ ਸਿਧਾਂਤ 'ਤੇ ਪਹਿਰਾ ਦਿੱਤਾ ਗਿਆ ਔਰ ਇਸ ਸੱਚ ਦੀ ਅਜ਼ਮਤ ਨੂੰ ਬੁਲੰਦ ਰੱਖਣ ਵਾਸਤੇ ਕਦੇ ਬਾਬਰ ਦੀ ਹਵਾਲਾਤ, ਕਦੇ ਲਾਹੌਰ ਦੀ ਤੱਤੀ ਤਵੀ, ਕਦੇ ਚਾਂਦਨੀ ਚੌਂਕ, ਕਦੇ ਸਰਸਾ ਦਾ ਕੰਡਾ, ਕਦੇ ਸਰਹੰਦ ਦੀ ਦੀਵਾਰ, ਚਮਕੌਰ ਦੀ ਗੜੀ। ਪਰ ਗਰੀਬ ਨਵਾਜ਼ ਨੇ ਮਨੁੱਖਤਾ ਦੇ ਜਿਹੜੇ ਅਧਿਕਾਰ ਸਨ ਉਹਨਾਂ ਦੀ ਰਾਖੀ ਕਰਦਿਆਂ ਆਪਣਾ ਸਰਬੰਸ ਤੱਕ ਕੁਰਬਾਨ ਕਰ ਦਿੱਤਾ। ਉਸ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਦਾ ਸਮਾਂ ਆਇਆ। ਬਾਬਾ ਬੰਦਾ ਸਿੰਘ ਬਹਾਦਰ ਨੇ ਐਸਾ ਰਾਜ ਭਾਗ ਗੁਰੂ ਦੀ ਕਿਰਪਾ ਦੇ ਨਾਲ ਕਾਇਮ ਕੀਤਾ ਕਿ ਜਿੱਥੇ ਸਭੇ ਸੁਖਾਲੀ ਉੱਠੀਆਂ, ਇਹ ਹੋਆ ਹਲੇਮੀ ਰਾਜਿਓ। 1716 ਦੇ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੋਈ। ਉਸ ਤੋਂ ਬਾਅਦ ਜਿਵੇਂ ਕਿਤੇ ਪੱਤਾ ਪੱਤਾ ਸਿੰਘਾਂ ਦਾ ਵੈਰੀ ਬਣ ਗਿਆ, ਸਿੰਘਾਂ ਦੇ ਸਿਰਾਂ ਦੇ ਮੁੱਲ ਪੈਣ ਲੱਗੇ। ਜੇ ਕੋਈ ਸਿੰਘ ਦੀ 10 ਪਾਉਂਦਾ ਉਹਨੂੰ 10 ਰੁਪਈਏ, ਜੇ ਕੋਈ ਜਿਉਂਦਾ ਪਕੜ ਕੇ ਲਿਆਉਂਦਾ ਉਹਨੂੰ 50 ਰੁਪਈਏ, ਜੇ ਕੋਈ ਸਿੱਖ ਦਾ ਸਿਰ ਕੱਟ ਕੇ ਲਿਆਉਂਦਾ ਤੇ ਉਹਨੂੰ 80 ਰੁਪਈਏ ਇਨਾਮ ਦਿੱਤਾ ਜਾਂਦਾ ਸੀ। ਇਸੇ ਲੜੀ ਦੇ ਦੌਰਾਨ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਹੋਈ। ਭਾਈ ਸਾਹਿਬ ਭਾਈ ਤਾਰਾ ਸਿੰਘ ਵਾਂ ਸ਼ਹੀਦ ਹੋਏ। ਉਹਨਾਂ ਦਿਨਾਂ ਦੇ ਵਿੱਚ ਨਾਦਰ ਸ਼ਾਹ ਦੁਰਾਨੀ ਨੇ ਵੀ ਭਾਰਤ 'ਤੇ ਹਮਲੇ ਕੀਤੇ। ਇੱਥੋਂ ਦੀ ਇੱਜ਼ਤ ਆਬਰੂ ਨੂੰ ਖੂਬ ਲੁੱਟਿਆ। ਜਦੋਂ ਉਹ ਵਾਪਸ ਜਾ ਰਿਹਾ ਸੀ ਤੇ ਗੁਰੂ ਕੇ ਸਿੱਖਾਂ ਨੇ ਧਾਵਾ ਬੋਲ ਕੇ, ਕਿਸੇ ਕਵੀ ਨੇ ਬੜਾ ਸੁੰਦਰ ਲਿਖਿਆ, ਕਬੀ ਨਾਦਰ ਤੁਸੇ ਡਰਤਾ ਥਾ, ਅਬਦਾਲੀ ਵੀ ਖਮ ਖਾਤਾ ਥਾ, ਤਬ ਤੁਝਕੋ ਏਕ ਲਗਨ ਥੀ ਦੁਖੀਆਂ ਕਾ ਦਰਦ ਵਡਾਣੇ ਕੀ। ਖਾਲਸਾ ਪੰਥ ਦੁਖੀਆਂ ਦੇ ਦਰਦ ਵਡਾਉਣ ਨੂੰ ਹਮੇਸ਼ਾ ਪਹਿਲ ਦਿੰਦਾ ਤੇ ਆਪਣੇ ਆਪ ਨੂੰ ਸੰਕਟ ਵਿੱਚ ਪਾ ਕੇ ਵੀ, ਜੇ ਤੇ ਗੱਲ ਸ਼ਹੀਦੀ ਤੱਕ ਵੀ ਜਾਂਦੀ ਤੇ ਉਹ ਪ੍ਰਵਾਨ ਕਰ ਲੈਂਦੇ, ਆਖ ਦਿੰਦੇ ਕਿ ਸਿੱਖਨ ਕਾਸੋ ਗੁਰੂ ਸਵਾਰੇ, ਸੀਸ ਦੀਏ ਸਨ ਨਿਜ ਪਰਵਾਰੇ, ਹਮ ਕਾਰਨ ਗੁਰਕੁਲੈ ਗਵਾਈ, ਹਮ ਕੁਲ ਰਾਖੈ ਕਵਨ ਵਡਾਈ। ਜਦੋਂ ਨਾਦਰ ਸ਼ਾਹ ਨੂੰ ਸਿੱਖਾਂ ਨੇ ਲੁੱਟਿਆ, ਉਹਦਾ ਮਾਲ ਸੁਭਾਵ ਖੋਹ ਕੇ ਗਰੀਬਾਂ ਵਿੱਚ ਵੰਡਿਆ, ਇੱਥੋਂ ਦੀ ਇੱਜ਼ਤ ਆਬਰੂ ਨੂੰ ਘਰਾਂ ਵਿੱਚ ਵਾਪਸ ਪਹੁੰਚਾਇਆ, ਤੇ ਨਾਦਰ ਸ਼ਾਹ ਖਫਾ ਹੋ ਕੇ ਜ਼ਕਰੀਆ ਖਾਨ ਨੂੰ ਕਹਿਣ ਲੱਗਾ, ਇਹ ਕੌਣ ਨੇ ਜਿਨ੍ਹਾਂ ਨੇ ਯਤਨ ਕੀਤਾ ਸ਼ੇਰ ਦੀ ਦਾੜ ਵਿੱਚੋਂ ਮਾਸ ਲੈਣ ਦਾ। ਜ਼ਕਰੀਆ ਖਾਨ ਭਾਵੇਂ ਕੱਟੜ ਦੁਸ਼ਮਣ ਸੀ, ਕਿਉਂਕਿ ਫਰਖਸ਼ੀਅਰ ਦੇ ਸਮੇਂ ਜਿੱਥੇ ਅਬਦੁਲ ਸਮੁੱਦ ਖਾਨ ਨੂੰ ਲਾਹੌਰ ਦਾ ਗਵਰਨਰ ਨਿਯਤ ਕੀਤਾ ਗਿਆ, ਉਹਨੇ ਅੱਗੇ ਜ਼ਕਰੀਆ ਖਾਨ ਨੂੰ ਸਿੱਖਾਂ ਦਾ ਨਾਮੋ ਨਿਸ਼ਾਨ ਮਿਟਾਉਣ ਦਾ ਹੁਕਮ ਦੇ ਦਿੱਤਾ। ਕਿਹੜਾ ਅਤਿਆਚਾਰ ਸੀ ਜਿਹੜਾ ਜ਼ਕਰੀਆ ਖਾਨ ਦੇ ਵੇਲੇ ਨਹੀਂ ਹੋਇਆ? ਜਦੋਂ ਜ਼ਕਰੀਆ ਖਾਨ ਤੋਂ ਪੁੱਛਿਆ ਗਿਆ ਤੇ ਜ਼ਕਰੀਆ ਖਾਨ ਨੇ, ਜਿੱਥੇ ਉਹ ਸਿੱਖਾਂ ਦਾ ਕੱਟੜ ਦੁਸ਼ਮਣ ਸੀ, ਉੱਥੇ ਉਹਨੇ ਸੱਚ ਵੀ ਦੱਸਿਆ, ਕਹਿਣ ਲੱਗਾ ਵੀ ਇਹ ਗੁਰੂ ਕੇ ਸਿੱਖ ਨੇ ਜਿਹੜੇ ਹਰ ਗੱਲ ਤੇ ਗੁਰੂ ਤੇ ਭਰੋਸਾ ਰੱਖਦੇ ਨੇ, ਬਾਤ ਬਾਤ ਪਰ ਗੁਰੂ ਅਲਹਿ ਹੈ, ਇਹ ਕਿਰਿਆ ਕਰਮ ਕਰਾਵਤ ਨਾਹੀਂ, ਹੱਡੀ ਗੰਗਾ ਪਾਵਤ ਨਹੀਂ। ਅੱਜ ਭਾਵੇਂ ਸਿੱਖੀ ਦਾ ਸਿਸਟਮ ਵਿਗੜ ਗਿਆ, ਸਿੱਖ ਰੱਖੜੀਆਂ ਵੀ ਬੰਨ੍ਹੀ ਜਾਂਦੇ, ਵਰਤ ਵੀ ਰੱਖੀ ਜਾਂਦੇ, ਸ਼ਰਾਧ ਵੀ ਕਰੀ ਜਾਂਦੇ, ਜਠੇਰੇ ਵੀ ਪੂਜੀ ਜਾਂਦੇ, ਮੜੀਆਂ ਵੀ ਪੂਜੀ ਜਾਂਦੇ, ਸਿੱਖੀ ਤੋਂ ਉਲਟ ਕਰਮ ਕਰੀ ਜਾਂਦੇ। ਜ਼ਕਰੀਆ ਖਾਨ ਨੇ ਲਿਖਿਆ, ਕਹਿਣ ਲੱਗੇ ਇਹ ਉਹ ਨੇ ਜਿਹੜੇ ਕਿਰਿਆ ਕਰਮ ਕਰਾਵਤ ਨਾਹੀਂ, ਹੱਡੀ ਗੰਗਾ ਪਾਵਤ ਨਾਹੀਂ, ਗੰਗ ਜਮਨ ਕੇ ਨਿਕਟ ਨਾ ਜਾਵੇ, ਆਪਣੇ ਗੁਰ ਕੇ ਸਰਵਰ ਨਹਾਵੇ, ਸ਼ਬਦ ਚੌਂਕੀ ਗੁਰ ਆਪਣੇ ਕੀ ਕਰੈ, ਸੋ ਮਰਨ ਤੇ ਨਹਿਕ ਨਾ ਡਰੈ। ਕਹਿਣ ਲੱਗੇ ਇਨਕੋ ਮਾਰਤ ਹਮ ਥੱਕ ਗਏ, ਜਿਮ ਕਾਟੇ ਤੇ ਵਧੇ ਗੁਲਾਬ। ਜਦੋਂ ਇਹ ਸੁਣਿਆ ਵੀ ਇਹਨਾਂ ਦੇ ਘੋੜਿਆਂ ਦੀਆਂ ਕਾਠੀਆਂ ਤੇ ਟਿਕਾਣੇ ਨੇ, ਇਹ ਚਣੇ ਖਾ ਕੇ ਆਖਦੇ ਨੇ ਬਦਾਮ, ਜੇ ਕਿਤੇ ਲੰਗਰ ਦੂਜਿਆਂ ਨੂੰ ਵਰਤਾ ਕੇ ਖਤਮ ਹੋ ਜਾਵੇ, ਆਪ ਨਾ ਵੀ ਛਕਣ ਤੇ ਕਦੇ ਇਹ ਨਹੀਂ ਕਹਿੰਦੇ ਵੀ ਲੰਗਰ ਖਤਮ ਹੋ ਗਿਆ, ਇਹ ਕਹਿੰਦੇ ਲੰਗਰ ਮਸਤਾਨਾ ਹੋ ਗਿਆ। ਦੇਤ ਆਵਾਜ਼ਾ ਭੁੱਖਾ ਕੋਈ, ਦੇਗ ਤਿਆਰ ਗੁਰੂ ਕੀ ਹੋਈ, ਤਾਹੇ ਸਮੇਂ ਵੈਰੀ ਚੱਲ ਆਵੇ, ਪਰਮ ਮੀਤ ਸਮ ਤਾਹੇ ਛਕਾਵੈ, ਜੋ ਬਚੇ ਤੋ ਆਪ ਛਕੇ ਹੈ, ਨਹੀਂ ਤੋ ਲੰਗਰ ਮਸਤ ਬਤੈ ਹੈ। ਜਦੋਂ ਜ਼ਕਰੀਆ ਖਾਨ ਨੇ ਦੱਸਿਆ ਤੇ ਨਾਦਰ ਸ਼ਾਹ ਕਹਿਣ ਲੱਗਾ, ਇੱਕ ਦਿਨ ਇਹ ਜ਼ਰੂਰ ਪੰਜਾਬ ਦੇ ਹਾਕਮ ਬਣਨਗੇ। ਤੇ ਸੱਚਮੁੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰੂਪ ਵਿੱਚ, ਮਿਸਲਾਂ ਦੇ ਰੂਪ ਵਿੱਚ ਐਸੀ ਹਕੂਮਤ ਸਿੱਖਾਂ ਨੇ ਕੀਤੀ ਜਿਹਦਾ ਬਦਲ ਅੱਜ ਤੱਕ ਸੰਸਾਰ ਵਿੱਚ ਸਾਨੂੰ ਕੋਈ ਦਿਖਾਈ ਨਹੀਂ ਦਿੰਦਾ। ਜਦੋਂ ਨਾਦਰ ਸ਼ਾਹ ਇਹ ਗੱਲ ਕਹਿ ਕੇ ਵਾਪਸ ਆਪਣੀ ਵਿਲਾਇਤ ਚਲਿਆ ਗਿਆ ਤੇ ਜ਼ਕਰੀਆ ਖਾਨ ਬੜਾ ਖਫਾ ਹੋਇਆ। ਉਹਨੇ ਇੱਕ ਦਿਨ ਜਿਹੜੇ ਇੱਥੋਂ ਦੇ ਚੌਧਰੀ ਸਨ, ਕਿਉਂਕਿ ਖਾਸ ਕਰਕੇ ਜਿੱਥੇ ਮੁਗਲ ਹਾਕਮ ਭਾਰਤ ਵਰਸ਼ 'ਤੇ ਜ਼ੁਲਮ ਕਰ ਰਹੇ ਸਨ, ਉੱਥੇ ਇੱਥੋਂ ਦੇ ਬਹੁਤ ਸਾਰੇ ਖੱਤਰੀ ਜਿਹੜੇ ਚੌਧਰ ਦੇ ਭੁੱਖੇ ਹੋਣ ਕਰਕੇ, ਚਾਹੇ ਉਹ ਚੰਦੂ ਦੇ ਰੂਪ ਵਿੱਚ ਸਨ, ਭਗਵਾਨ ਦਾਸ ਘੇਰੜ ਦੇ ਰੂਪ ਵਿੱਚ ਸਨ, ਚਾਹੇ ਬਾਅਦ ਦੇ ਵਿੱਚ ਸਾਹਿਬ ਰਾਏ ਵਰਗੇ ਚੌਧਰੀ, ਹਰਭਗਤ ਨਿਰੰਜਣੀਏ ਵਰਗੇ ਚੌਧਰੀ, ਇੱਥੇ ਤੱਕ ਕਿ ਲਖਪਤ ਰਾਏ, ਜਸਪਤ ਰਾਏ, ਜਿਹੜੇ ਸਮੇਂ ਦੀ ਹਕੂਮਤ ਨਾਲ ਮਿਲੇ ਹੋਏ ਸਨ। ਵੈਸੇ ਸਤਿਗੁਰਾਂ ਨੇ ਆਸਾ ਦੀ ਵਾਰ ਵਿੱਚ ਵੀ ਜ਼ਿਕਰ ਕੀਤਾ, ਖੱਤਰੀਆਂ ਤਾਂ ਧਰਮ ਛੋਡਿਆ, ਮਲੇਸ਼ ਭਾਖਿਆ ਗਹੀ, ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗੱਤ ਰਹੀ, ਅੰਤਰ ਪੂਜਾ ਪੜ੍ਹੈ ਕਿਤੇਬਾਂ, ਸੰਜਮ ਤੁਰਕਾਂ ਭਾਈ। ਗੁਰਸਿੱਖੋ, ਜੇ ਕਿਤੇ ਨਿਤਨੇਮ ਦੇ ਨਾਲ ਨਾਲ ਜਿਵੇਂ ਸੁਖਮਨੀ ਸਾਹਿਬ ਦਾ ਪਾਠ ਪੜ੍ਹਦੇ ਹੋ, ਜੇ ਕਿਤੇ ਆਸਾ ਦੀ ਵਾਰ ਪੜ੍ਹ ਕੇ ਉਹਦੇ ਅਰਥ ਸਮਝਣ ਦਾ ਯਤਨ ਕਰੋ। ਤੇ ਸਤਿਗੁਰਾਂ ਨੇ ਉਸ ਵੇਲੇ ਦੀ ਦਸ਼ਾ ਦਾ ਵਰਣਨ ਕੀਤਾ ਵੀ ਇੱਥੋਂ ਦੇ ਖੱਤਰੀ ਅੰਦਰ ਖਾਤੇ ਮੁਗਲਾਂ ਨਾਲ ਕਿਵੇਂ ਮਿਲੇ ਹੋਏ ਸਨ। ਗਊ ਬ੍ਰਾਹਮਣ ਕਉ ਕਰ ਲਾਵੋ, ਗੋਬਰ ਤਰਨ ਨਾ ਜਾਈ, ਛੋਡੀ ਲੇ ਪਖੰਡਾ, ਨਾਮ ਲਿਆ ਜਾਏ ਤਰੰਦਾ, ਨੀਲ ਬਸਤਰ ਪੈਰ ਹੋਵੇ ਪ੍ਰਵਾਨ, ਅਭਾਖਿਆ ਕਾ ਕੁੱਠਾ ਬੱਕਰਾ ਖਾਣਾ, ਚੌਕੇ ਉੱਪਰ ਕਿਸੇ ਨਾ ਜਾਣਾ। ਇਹ ਹਾਲਤ ਬਣ ਚੁੱਕੀ ਸੀ। ਜਦੋਂ ਹਰ ਭਗਤ ਨਿਰੰਜਨੀਏ ਨੂੰ ਪੁੱਛਿਆ ਜ਼ਕਰੀਆ ਖਾਨ ਨੇ कि तू मुखबर है चौधरी है तैनू बड़ा माण दिता जगीर दतिया तू यह दस भी मैं सिखा दे सिरां दे मुल तक पा दिते सिरां दे सिखां दे सिर कट के गड्ढे भर भर के मैं दिल्ली भेजे ने मैं पाबंदी ला दिती है कि इन्हां दी कोई किरत ना चले ये कितों कोई उगराई ना कर सकन कोई होर वणज आदक ना कर सकन मैनू ये गल दस भी ये सिंह रिजक कितों खांदे ने जदों ये पुछया तो हर भगत नरंजनीए ने अगों ये क्या कहन लगे भी पूला नगर है एक माझे विच जिथे भाई तारू सिंह जी जिहड़े छोटी अवस्था दे विच जदों उन्हां दे पिता जी काल चलाणा कर गए तो उन्हां दी माता वल्लों भाई तारू सिंह जी नूं गुरु शब्द का सिधांत दृढ़ करवाया गया परमात्मा की सिफत सलाह दीआं लोहड़ियां दित्तियां गईआं जिवें अज दे पावन मुख विच पी तू है सलाहना प्यारे पी तेरी सलाह साहब कहिंदे सिफत सलाह ही साडा जीवन सफल करन वाली है ये भाव सागर तो तार सानू पार करन वाली है भाई तारू सिंह होना दी माता ने जदों उन्हां नू परमेश्वर दी सिफत सलाह दे नाल जोड़िया ते हर भगत नरंजनी ने दस्या कहन लगे वह खेती करदे ने धर्म दी किरत करके वंड के छकदे ने उन्हां ने लंगर चलाया होया ते उस लंगर दे विचों कोई हिंदू कोई मुसलमान कोई भी आके प्रशादा छके भाई साहब किसी नाल कोई वितकरा नहीं करते यही कारण कि जदों पत्ता पत्ता सिंघां दा वैरी बन चुका है तो कोई हिंदू कोई मुसलमान मुखबरी करन लई तैयार नहीं कि भाई तारू सिंह की करते हैं पर किन्ने गिरे हुए होणगे हर भगत नरंजनीए वर्गे जिहड़े मुखबरी कर रहे ने कह रहे ने जे तुसीं सिखां दा नामो निशान मिटाउणा है तो भाई तारू सिंह नूं पहला पकड़ के लाहौर विखे लिया के उन्हां ते तशद्दुद करो ये गलबात जिहड़ी जकरिया खान ते हर भगत नरंजनीए दे दरमियान हुई प्राचीन पंथ प्रकाश दे लिखारी भाई रतन सिंह भंगू जिन्हां दी कुल विच भाई महताब सिंह जी होए ने भाई सुखा सिंह ते भाई महताब सिंह जिन्हां ने मस्से रंगड़ दा सिर कटिया सी एक पंथ प्रकाश है जिहड़ा ज्ञानी ज्ञान सिंह होरां ने लिखिया है पर जिहड़ा प्राचीन पंथ प्रकाश है उहदे लिखारी ने भाई रतन सिंह जी भंगू ते उन्हां ने जिक्र कीता है कि नवाब मुलखयन को पुछियो सिंह रिजक कहां ते खाए नै उगराई हालवाई नै चाकरी बणज कमाए हर भगत नरंजनीए जो फिर कही पुलो पिंड एक माझे मही तारू सिंह वै खेती करै साथ पिंड वै हाला भरै दे हाकम कछ थोड़ा खावै बचे सो सिंघन पास पुचावै जदों यह दस्या गया कि रात तुरै दिन बह रहै तुरकन आख बचाए सिर पर पंड उचाए कै सिंघन पास पुचाए यह सुन के जकरिया खां अग भगोड़ा हो गया उन्हें सिपाही भेजे ते भाई तारू सिंह जी नूं शहीद करन वास्ते उन्हां नूं गिरफ्तार करके लाहौर दी धरती ते लिआंदा गया भावें कि जिहड़े चंगे मुसलमान सन चंगे हिंदू सन सिखां नाल मिलके उन्हां जतन कीते कि भाई तारू सिंह वर्गी पवित्र आत्मा इन्हां नूं बचाउण लई सानूं जतनशील होना चाहीदा है पर मालक दे भाणे विच प्रभु दी रजा विच रहण वाले भाई तारू सिंह जी ने इनकार कर दिता कहण लगे तुसीं मेरी खातर अपने आप नूं अपने परिवारां नूं संकट विच ना पाओ 25 साल की उम्र जंग ब्लड चढ़दी जवानी क्योंकि भाई रतन सिंह भंगू ने जदों इह साखी लिखी है ना उत्थे लिखिया साखी भाई तारू सिंह भुचंगी भाव नौजवान अवस्था विच जो अज साडे नौजवान बच्चियां वास्ते एक मार्गदर्शन है जदों भाई तारू सिंह होणा नूं लाहौर लिआंदा गया जकरिया खान ने कहा तूं इस्लाम धारण कर भाई साहब ने कहा भी जे इस्लाम धारण कीतिया मैं कदे मरांगा नहीं तो फिर तो धारण करना चाहिए तो जे धर्म बदल के फिर भी मरना तो किन्ना चंगा हो बंदा अपने धर्म में परिपक्व रह के ही मरे अज भी कोई तुहानू कहे ना भी जे तुसी फलानी जगह पर धागा लैन ना गए टूणा करवाउण ना गए जंतर मंत्र चौंकी भरन ना गए तो ताडा ते बीमारी नाल अंत हो जाणा इको गल क्या करो भी मौत आउणी आउणी है पर गुरु तो बेमुख हो के नहीं आपां मरना मरना गुरु नाल जुड़ के है तो जे गुरु नाल जुड़िया मौत आ जाएगी तो सचमुच मरना भी सफल हो जाएगा भाई तारू सिंह होना ने कहा ਕਿ ਮੇਰੇ ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੂੰ ਜਦੋਂ ਬਹਾਦਰ ਸ਼ਾਹ ਨੇ ਪੁੱਛਿਆ ਸੀ ਤੁਹਾਡਾ ਮਜ਼ਹਬ ਖੂਬ ਕਿ ਸਾਡਾ ਖੂਬ, ਤੇ ਸਾਹਿਬ ਨੇ ਕਿਹਾ ਸੀ ਤੁਹਾਡਾ ਤੁਹਾਨੂੰ ਖੂਬ, ਸਾਡਾ ਸਾਨੂੰ ਖੂਬ। ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਹਾ ਸੀ ਜਿਵੇਂ ਔਰੰਗਜ਼ੇਬ ਨੂੰ ਆਪਣਾ ਧਰਮ ਪਿਆਰਾ, ਸਾਨੂੰ ਆਪਣਾ ਧਰਮ ਪਿਆਰਾ। ਜਿਹੜਾ ਮਨੁੱਖ ਧਰਮ ਤਬਦੀਲ ਕਰ ਲੈਂਦਾ, ਜਿਹੜਾ ਧਰਮ ਦਾ ਨਹੀਂ ਬਣ ਸਕਦਾ, ਉਹਦਾ ਕੋਈ ਵਿਸ਼ਵਾਸ ਨਹੀਂ। ਜੇ ਭਾਈ ਤਾਰੂ ਸਿੰਘ ਹੋਣਾ ਨੂੰ ਕਈ ਤਰ੍ਹਾਂ ਦੇ ਡਰਾਵੇ, ਕਈ ਤਰ੍ਹਾਂ ਦੇ ਲਾਲਚ ਦਿੱਤੇ ਗਏ, ਇੱਥੇ ਤੱਕ ਵੀ ਕਿ ਭਾਵੇਂ ਅੱਜ ਅਸੀਂ ਪ੍ਰਸੰਗ ਪੜ੍ਹਦੇ ਹਾਂ ਚਰਖੜੀਆਂ 'ਤੇ ਚੜ੍ਹਨ ਵਾਲਾ, ਕਿ ਭਾਈ ਸੁਬੇਗ ਸਿੰਘ, ਭਾਈ ਸਾਹਿਬਾਜ ਸਿੰਘ ਨੂੰ ਚਰਖੜੀ 'ਤੇ ਚਾੜ੍ਹ ਕੇ ਸ਼ਹੀਦ ਕੀਤਾ ਗਿਆ, ਪਰ ਦੂਜੇ ਹੋਰ ਸਿੱਖਾਂ ਨੂੰ ਵੀ ਇਹ ਡਰਾਵੇ ਦਿੱਤੇ ਜਾਂਦੇ ਸਨ। ਜਿਵੇਂ ਕਵੀਸ਼ਰ ਵੀਰ ਅੱਜ ਸਾਨੂੰ ਕਈ ਵਾਰ ਸੁਣਾਉਂਦੇ ਨੇ ਕਿ ਭਾਈ ਤਾਰੂ ਸਿੰਘ ਹੋਣਾ ਨੂੰ ਜ਼ਕਰੀਆ ਖਾਨ ਨੇ ਕਿਹਾ ਸੀ ਕਿ ਤੇਰਾ ਬੜਾ ਵੱਡਾ ਅਪਰਾਧ ਹੈ, ਤੂੰ ਸਿੰਘਾਂ ਨੂੰ ਪ੍ਰਸ਼ਾਦਾ ਛਕਾਉਣਾ ਹੈ, ਅਤੇ ਇਹ ਗੱਲ ਪ੍ਰਵਾਨ ਕਰ ਲੈ, ਨਹੀਂ ਤਾਂ ਚਰਖੜੀ ਚਾੜ ਉਡਾ ਦੂੰ ਬਾਗੀ ਰਾਜ ਦਿਆ, ਸਿੰਘਾਂ ਨੂੰ ਛਕਾਵੇਂ ਰੋਟੀਆਂ। ਅੱਗੋਂ ਭਾਈ ਤਾਰੂ ਸਿੰਘ ਦਾ ਉੱਤਰ ਸੀ ਆਏ ਗਏ ਦੀ ਸੇਵਾ ਕਰਨੀ ਪੈਂਦੀ ਹੈ, ਸਿੰਘਾਂ ਦਾ ਅਸੂਲ ਸੂਬਿਆ। ਜਦੋਂ ਭਾਈ ਤਾਰੂ ਸਿੰਘ ਨੇ ਕਿਹਾ ਕਿ ਚਲਾਏ ਹੋਏ ਲੰਗਰ ਵਿੱਚੋਂ ਕੋਈ ਵੀ ਪ੍ਰਸ਼ਾਦਾ ਛਕੇ, ਮੈਨੂੰ ਕੋਈ ਆਪਣਾ ਮਿੱਤਰ ਜਾਂ ਕੋਈ ਵੈਰੀ ਦਿਖਾਈ ਨਹੀਂ ਦਿੰਦਾ, ਮੇਰੀ ਬੜੀ ਨਿਰਮਲ ਭਾਵਨਾ ਹੈ। ਪਰ ਜ਼ਕਰੀਆ ਖਾਨ ਨੇ ਜਦੋਂ ਆਪਣੀ ਚੰਡਾਲ ਚੌਂਕੜੀ ਨਾਲ ਸਲਾਹ ਕਰਕੇ ਭਾਈ ਤਾਰੂ ਸਿੰਘ ਨੂੰ ਸ਼ਹੀਦ ਕਰਨ ਦੀ ਯੋਜਨਾ ਬਣਾਈ ਅਤੇ ਕਿਹਾ ਇਹਨਾਂ ਦੇ ਕੇਸ ਕਤਲ ਕੀਤੇ ਜਾਣ, ਭਾਈ ਤਾਰੂ ਸਿੰਘ ਹੋਣਾ ਨੇ ਕਿਹਾ ਕੇਸ ਗੁਰੂ ਕੀ ਮੋਹਰ ਨੇ। ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਭਾਈ ਮਰਦਾਨਾ ਜੀ ਨੂੰ ਉਪਦੇਸ਼ ਦਿੱਤਾ ਸੀ, ਕੇਸ ਨਹੀਂ ਕਟਾਉਣੇ, ਟੋਪੀ ਨਹੀਂ ਪਹਿਨਣੀ, ਅਤੇ ਇੱਕ ਖੁਦਾ ਤੋਂ ਬਿਨਾਂ, ਇੱਕ ਰੱਬ ਤੋਂ ਬਿਨਾਂ ਕਦੇ ਕਿਸੇ ਹੋਰ ਦੀ ਪੂਜਾ ਨਹੀਂ ਕਰਨੀ, ਕਦੇ ਕਿਸੇ ਦੇ ਮੁਤਾਜ ਨਹੀਂ ਹੋਣਾ। ਕਾਜੀ ਰੁਕਨਦੀਨ ਨਾਲ ਹੋਈ ਗੱਲਬਾਤ ਵਿੱਚ ਜ਼ਿਕਰ ਹੈ ਕਿ ਸਾਬਤ ਸੂਰਤ ਰੱਬ ਦੀ ਭੰਨੈ ਬਈਮਾਨ, ਦਰਗਾਹ ਢੋਈ ਨਾ ਮਿਲੈ ਕਾਫਰ ਕੁੱਤਾ ਸ਼ੈਤਾਨ। ਰਹਿਤਨਾਮਿਆਂ ਵਿੱਚ ਜ਼ਿਕਰ ਆਉਂਦਾ ਵੀ ਹੋਵੇ ਗੁਰੂ ਕਾ ਸਿੱਖ ਤੇ ਕੇਸ ਕਟਾ ਕੇ ਟੋਪੀ ਪਹਿਨੇ, ਬੜਾ ਵੱਡਾ ਗੁਨਾਹ, ਜਿਵੇਂ ਕਿਸੇ ਨੇ ਬੜਾ ਵੱਡਾ ਗੁਨਾਹ ਕੀਤਾ ਹੋਵੇ, ਤੇ ਆਪਾਂ ਕਹਿੰਦੇ ਹਾਂ ਵੇਖੋ ਜੀ ਉਹਦੇ ਗੁਨਾਹ ਕਰਕੇ ਉਹਨੂੰ ਬੜੇ ਵੱਡੇ ਰੋਗ ਲੱਗ ਗਏ। ਰਹਿਤਨਾਮਿਆਂ ਵਿੱਚ ਜ਼ਿਕਰ ਆਉਂਦਾ ਹੋਏ ਸਿੱਖ ਸਿਰ ਟੋਪੀ ਧਰੇ, ਸਾਤ ਜਨਮ ਕੁਸ਼ਤੀ ਹੋਏ ਮਰੇ, ਹੋਵੇ ਸਿੱਖ ਤੇ ਸਿਰ ਤੇ ਟੋਪੀ ਪਹਿਨੇ, ਸੈਂਕੜੇ ਜਨਮ ਉਹਦੇ ਕੋੜ ਦੇ ਰੋਗੀ ਵਰਗੇ ਨੇ। ਇਸ ਕਰਕੇ ਗਰੀਬ ਨਵਾਜ ਨੇ ਜਿਹੜਾ ਸਾਨੂੰ ਸਿੱਖੀ ਸਰੂਪ ਬਖਸ਼ਿਸ਼ ਕੀਤਾ ਹੈ ਨਾ, ਉਹਦੀ ਮਹਾਨਤਾ ਦ੍ਰਿੜ ਕਰਾਉਣ ਵਾਸਤੇ ਪਹਿਲਾ ਤਖ਼ਤ ਅਕਾਲ ਦੇ ਨਾਂ 'ਤੇ ਬਣਾਇਆ, ਅਕਾਲ ਤਖ਼ਤ, ਦੂਸਰਾ ਤਖ਼ਤ ਕੇਸਾਂ ਦੇ ਨਾਂ 'ਤੇ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ। ਅਤੇ ਜੇ ਕਿਸੇ ਨੇ ਅਕਾਲ ਤਖ਼ਤ 'ਤੇ ਹਮਲਾ ਕੀਤਾ, ਅੱਜ ਤੱਕ ਉਹ ਸਾਡੀਆਂ ਅੱਖਾਂ ਵਿੱਚ ਜ਼ਾਲਮ ਹੈ, ਕਿ ਸੱਚਮੁੱਚ ਜਦੋਂ ਨਾਈ ਦੀ ਕੈਂਚੀ ਸਾਡੇ ਬੱਚਿਆਂ ਦੇ ਸਿਰਾਂ 'ਤੇ ਕੇਸ ਕੱਟਣ ਲਈ ਚੱਲਦੀ ਹੈ, ਕੇਸਗੜ੍ਹ 'ਤੇ ਹਮਲਾ ਹੈ, ਅੱਜ ਕਿਹੜਾ ਕਿਹੜਾ ਸਿੱਖ ਕੇਸਗੜ੍ਹ 'ਤੇ ਹਮਲਾ ਕਰ ਰਿਹਾ, ਆਪਣੇ ਜੀਵਨ ਵਿੱਚ ਪੜਚੋਲ ਕਰੋ ਕਿ ਸੱਚਮੁੱਚ ਕੇਸਗੜ੍ਹ 'ਤੇ ਹਮਲਾ ਕਰਨ ਵਾਲਾ ਕਿੱਡਾ ਵੱਡਾ ਅਪਰਾਧੀ ਹੋਵੇਗਾ। ਕਿੰਨੇ ਸਿੱਖਾਂ ਦੀ ਕੇਸਾਂ ਦੀ ਮਹਾਨਤਾ ਹੈ। ਇੱਕ ਵਾਰ ਇੱਕ ਸਿੱਖਾਂ ਦੀ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇੱਕ ਅੰਗਰੇਜ਼ ਮੈਡਮ ਨੇ ਕਿਹਾ ਸੀ, ਮੇਰੇ ਪਿਆਰੇ ਗੁਰਸਿੱਖੋ, ਤੁਹਾਡੇ ਸਿਰਾਂ 'ਤੇ ਜਿਹੜੇ ਕੇਸ ਨੇ, ਇਹ ਮਾਮੂਲੀ ਵਾਲ ਨਹੀਂ, ਇਹ ਤਾਂ ਉਹ ਬਿਜਲੀ ਦੀਆਂ ਤਾਰਾਂ ਨੇ, ਜਿਹੜਾ ਤੁਹਾਡਾ ਸੰਬੰਧ ਗੁਰੂ ਨਾਨਕ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਰ ਹਾਊਸ ਨਾਲ ਜੋੜਦੀਆਂ ਨੇ। ਜੇ ਝੱਖੜ ਚੱਲੇ, ਹਨੇਰੀ ਚੱਲੇ, ਤਾਰਾਂ ਟੁੱਟ ਜਾਣ, ਲੋਕਾਂ ਦੇ ਘਰਾਂ ਵਿੱਚ ਹਨੇਰਾ ਛਾ ਜਾਂਦਾ, ਲੋਕ ਤਿਲ ਮਿਲਾ ਉੱਠਦੇ ਨੇ ਵੀ ਸਾਡੀ ਟੁੱਟੀ ਤਾਰ ਜੁੜ ਜਾਵੇ, ਜੇ ਕਿਤੇ ਪਤਤ ਪੁਣੇ ਦੀ ਹਨੇਰੀ ਦੇ ਕਾਰਨ ਮਾਨੋ ਤਾਰਾਂ ਟੁੱਟ ਗਈਆਂ ਨੇ, ਸਾਡੇ ਜੀਵਨ ਵਿੱਚ ਹਨੇਰਾ ਛਾ ਗਿਆ, ਤੇ ਯਤਨ ਕਰੋ ਇਹ ਟੁੱਟੀਆਂ ਤਾਰਾਂ ਫਿਰ ਜੁੜ ਜਾਣ। ਉਸ ਅੰਗਰੇਜ਼ ਮੈਡਮ ਨੇ ਕਿਹਾ ਸੀ, ਮਾਈ ਡੀਅਰ ਸਿੱਖ ਜੈਂਟਲਮੈਨ, ਦਾ ਕੇਸਿਸ ਆਫ ਯੂਅਰ ਹੈੱਡ ਆਰ ਨਾਟ ਸਿੰਪਲੀ ਹੇਅਰ, ਬਟ ਦੀਜ ਆਰ ਦੋਜ ਇਲੈਕਟ੍ਰਿਕ ਵਾਇਰ ਵਿੱਚ ਅਟੈਚ ਟੂ ਯੂ ਗੁਰੂ ਗੋਬਿੰਦ ਸਿੰਘ ਪਾਵਰ ਹਾਊਸ, ਇਹ ਉਹ ਤਾਰਾਂ ਨੇ ਜਿਹਦੇ ਨਾਲ ਤੁਹਾਡਾ ਗੁਰੂ ਨਾਲ ਸੰਬੰਧ ਜੁੜਦਾ, ਅਤੇ ਜੇ ਤਾਰਾਂ ਹੀ ਟੁੱਟ ਗਈਆਂ ਤਾਂ ਖਿਮਾ ਕਰਨਾ, ਬਾਕੀ ਸਭ ਕੁਝ ਖਤਮ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਜਦੋਂ ਭਾਈ ਨੰਦ ਲਾਲ ਸਿੰਘ ਜੀ ਨੂੰ ਸਿੱਖੀ ਦੀਆਂ ਨਿਸ਼ਾਨੀਆਂ ਦੱਸੀਆਂ ਸੀ, ਉਦੋਂ ਇਹ ਬਚਨ ਕਹੇ ਸਨ, ਨਿਸ਼ਾਨੇ ਸਿੱਖੀ ਈ ਪੰਜ ਹਰਫ ਕਾਫ, ਹਰਗਜਨਾ ਬਾਸ਼ਦ ਈ ਪੰਜ ਮਾਫ, ਕੜਾ ਕਾਰ ਦੋ ਕਸ਼ ਕੰਘਾ ਬਿਦਾਂ, ਬਿਨਾਂ ਕੇਸ਼ ਹੇਚ ਅਸਤ ਜੁਮਲਾ ਨਿਸ਼ਾਂ। ਭਾਈ ਸਾਹਿਬ ਜੀ ਨੂੰ ਜਿੱਥੇ ਇਹ ਕਿਹਾ ਗਿਆ ਕਿ ਇਹਨਾਂ ਦੇ ਕੇਸ ਕਤਲ ਕੀਤੇ ਜਾਣੇ ਨੇ, ਜਦੋਂ ਭਾਈ ਸਾਹਿਬ ਜੀ ਨੇ ਕਿਹਾ ਇਹ ਗੁਰੂ ਕੀ ਅਮਾਨਤ ਨੇ, ਅਮਾਨਤ ਵਿੱਚ ਖਿਆਨਤ ਨਹੀਂ, ਤੁਸੀਂ ਮੇਰੀ ਖੋਪੜੀ ਲਾ ਸਕਦੇ ਹੋ, ਪਰ ਮੈਂ ਆਪਣੀ ਸਿੱਖੀ ਕੇਸਾਂ ਸਵਾਸਾਂ ਨਾਲ ਲੰਬਾਉਣਾ ਚਾਹੁੰਦਾ, जदों नाई दी कैंची भाई तारू सिंह दे केस ना कट सकी उहदा दृढ़ विश्वास वेख के फिर मोची बुलाया गया ते कहा गया कि भाई तारू सिंह दी खोपड़ी उतारी जावे। जकरिया खां ने बड़े अप शब्द वरते कहण लगे मैं अपने पैर दी जुत्ती नाल तेरे सिर दे केस उड़ा देंगा क्योंकि जिहड़े जालम हुंदे ने कुछ भी कह सकदे ने। पर सह सुभाए गुरु के ब्रह्म ज्ञानी गुरसिख ने बचन के कहण लगे की पता कि तू अपने पैर दे जोड़े नाल मेरे सिर दे केस उड़ाने ने जां मेरे पैर दी जुत्ती लगे लग के तू संसार तों तुरना। किंदे एक पासे भाई तारू सिंह दे सिर दी खोपड़ी उतारी गई दूसरे पासे जकरिया खान नूं पेशाब दा बन पै गया। पेशाब दा बन पैण दे कारण अंदर सूल उठिया। भाई सुबेग सिंह होनी जिहड़े सरकारी तौर ते ठेकेदार सन जिन्हां दे राही नवाबी भी आई सी उन्हां नूं पुछया गया। उन्हां कहा भी इक्को ही हल है जे खालसे पंथ तों भुल बख्शाई जावे। जदों खालसे पंथ ते तक गल गई उन्हां कहा भी इह भाई तारू सिंह दा दोषी है इहदे सिर विच भाई तारू सिंह दे पैरां दीआं जिहड़े जोड़े ने उह उतार के मारे जाण फिर इहदी खलासी हो सकदी है। कहण लगे जदों सिर विच जुत्तियां वज्जण लगियां जकरिया खान दे ते पेशाब दा बन खुल्लिया राहत मिली। लोग तो यह कहें भी कोई जुत्तियां ना मारे तो जकरिया खां कह रहा सी जोर नाल मारो मैनू राहत मिल रही है रिलीफ मिलती है। साडे कवीशर सज्जन इस गल नूं कई बार कवीशरी राही सरवण भी करवाउंदे ने कि भाई तारू सिंह दे पैरां दा जोड़ा ताड़ ताड़ वज्जा खान दे जदों वज्जिया पेशाब आया खुल के पेशाब दा बन खुल गया ते भाई तारू सिंह होना दे शहीद होने तो पहला पहला जकरिया खां इवें कई तरह के कष्ट सहार के दुनिया तो तुर गया। उपरंत 1745 भाई तारू सिंह होना की शहादत हुई। भाई तारू सिंह होना ने अपने पैरां दी जुत्ती दे अगे जकरिया खां नूं ला के तोरिया और सिखी केसा सुवासा संग नभाई। ऐसी शहादत नूं वेख के कहना बनदा है जो आशिक हैं शहादत के वो जीना छोड़ देते हैं खिलौना समझ कर जिस्म को खुशी से फोड़ देते हैं। ना ताजो तख्त ना हूरों की हसरत खुदा खुदाई भी दे तो उसको मोड़ देते हैं। ये गल कही सी भाई तारू सिंह ने कि शरीर मिट्टी है इहदे अंदर जिहड़ा जोत है परमात्मा दी वह नूर है आत्मा नूर है। यह शरीर ने एक दिन मिट्टी होना है पहला भी मिट्टी सी बाद विच भी मिट्टी विच मिलना है। पर इस तो पहला कि शरीर मिट्टी विच मिले मेरा सिखी सिदक निभेगा मेरा प्राण निभेगा। कहण लगे तुसीं अनेकां डरावे दिओ ब्रह्मांड तां डोल सकदा पर गुरु नानक दा सिख नहीं डोलेगा। कहण लगे मेरे अगे राज भाग मेरे अगे समगरी मेरे अगे कुबेर दरवाजे खोल दवे माया दा लालच दे दवे तुसी बेगमां दे डोले हूरां बहिस्त पर ये सारा कुछ वेख के मेरा चित डोलेगा नहीं मेरी सिखी केसा सवासा संग निभेगी। किसे कवि ने लिखिया कि भाई तारू सिंह होना ने कहा सी कि धर्म के हेत शरीर मेरा प्राण पाल के खाक के साथ मिलेगा धर्म ते चित अडोल खड़ा ब्रह्मांड हिले पर ए नहीं हिलेगा साजो समान त्रिलोकी को राज कुबेर की माया का द्वार खुलेगा एती विभूति को देख ना तारू मरगिंद का चित डुलेगा। सो अज दे दिन भाई तारू सिंह हुणां दी शहादत होई लाहौर दी धरती ते जिथे नखा चौंक दे विच शहीद गंज बनिया ना दा जदों 2012 विच श्री ननकाणा साहब जी के दर्शन करने वास्ते गया सी उतों दी संगतां ने लाहौर विखे वह भी अस्थान सानू दर्शन करवाए सन जिथे भाई मनी सिंह होना दा जिथे शहीदी होई बंद बंद कट के भाई तारू सिंह होना दा शहीद गंज जिहड़ा अज भी एक प्रेरणा दा स्रोत है कि सिखी दे विच केस जिहड़े ने बड़े अनिखड़वे ने जिथे केस पंजां ककारां दे शामिल ने ਉੱਥੇ ਕੇਸ ਕਤਲ ਹੋ ਜਾਣ ਤੇ ਬੱਜਰ ਕੁਰੈਤ ਹੋ ਜਾਂਦੀ ਹੈ ਸਿੱਖੀ ਤੋਂ ਖਾਰਜ ਮੰਨਿਆ ਜਾਂਦਾ ਹੈ। ਇਸ ਕਰਕੇ ਜਿਵੇਂ ਸਾਰੇ ਲੋਕ ਆਪੋ ਆਪਣੇ ਧਰਮ ਵਿੱਚ ਪਰਪੱਕ ਨੇ ਗੁਰਸਿੱਖਾਂ ਨੂੰ ਵੀ ਆਪਣੇ ਧਰਮ ਵਿੱਚ ਪਰਪੱਕ ਰਹਿਣਾ ਚਾਹੀਦਾ ਨਹੀਂ ਤੇ ਕਦੇ ਸੋਚ ਕੇ ਵੇਖਿਓ ਕਿ ਸਾਡੀ ਕਿਹੜੀ ਗਤੀ ਹੋਵੇਗੀ ਵੀ ਸਿੱਖ ਆਪਾਂ ਰਹੇ ਕੋਈ ਨਹੀਂ ਤੇ ਸਾਡਾ ਕਲਿਆਣ ਹੋਵੇਗਾ ਕਿਵੇਂ। सतगुरु कृपा करन जिवें गुरु नानक साहब जी तो लैके गुरु गोबिंद सिंह महाराज तक साबित सूरत, इस तरह गुरु का सिख भी साबित सूरत होवे अपने घरां विच। अज लोड़ है क्योंकि पंजाब की धरती ते जिथे विदेशी हमले हो रहे ने उत्थे नशियां वर्गे हमले अश्लील अखाड़े और इस तरह की पतत पुणे की लहर चला के कहा जा रहा है कि जिवें हो सके सिखी नूं खत्म किया जाए। अज जदों पंजाब की धरती ते घर घर वे सिवे बल रहे ने ते उही ओह लोक जिहड़े कदे मैसेज दिंदे सन कि इस धरती ते नशियां दा दौर, अज वह उल्टा लिखण लई मजबूर हो गए ने भी ये पंजाब की धरती ते नशे नहीं होने चाहिए, इत्थे पतत पुणा नहीं होना चाहिए, इत्थे भरूण हत्या वर्गियां अलामतां नहीं, क्योंकि उन्हां दी भी पाप कंभ गए ने, उन्हां ने भी इस तरह उकसाया नौजवान बेटियां नूं बच्चियां नूं कि वह अश्लीलता वल तुर पए, नशियां वल तुर पए, तो माँ प्यो प्यो ने फिर खफा हो के लड़कियां नूं मारना शुरू कर दिता। अज वह लिखारी भी जिहड़े अश्लीलता भरे लिख के लोगों नूं अश्लीलता वाले पासे जोड़न दा यतन करदे सन, अज वह इस पंजाब की धरती की सुख मंगण वास्ते सही लिखण वास्ते अपनी कलम नूं इधर मोड़ रहे ने, क्योंकि उन्हां नूं भी पता जो भरूण हत्या हुई है, जो नशियां कारण घर घर सेवे बले ने, उन्हां मावां ते उन्हां दे पिता वल्लों जिहड़े चीक चिहाड़े ने वो बद दुआवां उन्हां नूं भी लगनगियां जिन्हां ने सारा कुछ पंजाब की धरती नूं खत्म करन वास्ते कीता। आपां सुचेत होईए, आ वेखो हुण सादे ढंग नाल विआह हो रहे ने ना, अगों पिछों इन्ना भुड़कण दा की फायदा, डीजे वजाउणे, नशियां दे दौर चलाउणे, अश्लील अखाड़े लाउणे, जिवें हुण कुछ सीमित गिणती तक तुसीं जाणदे हो ते बच्चियां नूं विआह के घरे लै आउंदे हो, किन्ना चंगा होवे कि इवें गुरू दीआं असीसां दे सदा ही आपां पात्र बणीए, दाज दहेज होर जिहड़े भयानक मारू हमले ने उन्हां तों आपां अपने आप नूं बचाईए। सतगुरु कृपा करन, आओ सतगुरु साहब जी दे बख्शिश कीते हुए पावन मुख वाक दी विचार अग्गे सरवण करिए।
सतनाम श्री वाहे गुरु साहिब जी, सोरठ महला पहला।
पावन अमृतमय बचन सिख धर्म दे बानी जाहर पीर जगत गुरु नानक साहब उन्हां दे उचारण कीते हुए धन गुरु ग्रंथ साहिब पातशाह जी दे पावन अंग 630 ते 66 राग वे शोभनीक हन।
जिनी सतगुर सेविया प्यारे तिन के साथ तरे।
भाई जिन्हां ने हे प्यारे जिन्हां ने सतगुरु की सेवा कीती, भाव गुरु का हुक्म मन्या, गुरु के चरणा नाल अपनी लिव जोड़ी, गुरु के जेड़े अनुसारी हो गए वह आप ही ने तरे, उन्हां दे संगी साथी भी चंगी संगत करके तर गए, क्योंकि जे माड़ी संगत होवेगी तो डुबांगे तो चंगी संगत दे कारण वह आप ते तरदे ही ने। आप तरन तरेन सिरठा होरना दा भी पार उतारा कर जांदे हन।
तिन्ना ठाक ना पाईऐ प्यारे अमृत रसन हरे।
ये प्यारे जिहड़े अपनी रसना तो परमात्मा दा आत्मक जीवन देण वाला नाम रह चखदे ने ना, उन्हां दे अध्यात्मक जीवन विच कोई विकार रोक नहीं पा सकदा। मन्नै मार्ग ठाक ना पाए, मन्नै पासों प्रगट जाए, ये अवस्था उन्हां नूं प्राप्त हो जांदी है।
दे पारे पै बिना प्यारे तारे नदर करे।
जिहड़े परमात्मा दे डर तों बिना ने वह विकारां दा भार अपने सिर ते चुकी फिरदे ने, इस करके हरुए हरुए तिर गए डूबे जिन सिर भार। वह डुब गए क्योंकि बूढ़े भारे भै बिना प्यारे तारे नदर करे। जी उन्हां विचों भी कोई मनमुखताई छड के परमात्मा की नदरे करम दे पात्र बन जाण ते परमात्मा उन्हां दा भी पार उतारा कर दिंदा
है। तू है सलाहना प्यारे भी तेरी सलाह।
इस करके सदा ही हे प्यारे प्रभु तेनू सलाउणा चाहीदा, तेरी सिफत सलाह करनी चाहीदी है।
बिन बोहत पै डुबिया प्यारे कंधी पाए कुहाहे।
दुनियावी तौर ते जहाज तों बिना डुब जाईदा, तरन वास्ते पार होण लई जहाज चाहीदा, इसे तरह परमात्मा दे चरण रूपी बोहत गुरु रूपी जहाज तों बिना इस भव सागर विच डुब जाईदा, क्योंकि गुर जहाज गुरु जहाज की तरह है। तो साहब कह रहे हैं जिमें बिन बोहित बोहित जहाज तो बिना डुब जाइदा, इस तरह भाव सागर दे विच भी जो असी गुरु तो बिना तरन का यतन करते हैं, साहब कहिंदे नहीं बाज गुरु डुब्बा जग सारा, कंधी पाए कहा फिर मनुख कंडा किवें भाव कित्थे प्राप्त करे, इनू पारला पासा प्राप्त नहीं हुंदा, अद विचकार डुब जांदे हन। इन्हां पावन तुकां में सतगुरु जी ने रहाओ भाव शब्द दा अंतरी भाव अंकित कीता।
सालाही सालाहणा प्यारे दूजा अवर ना को,
भाई सदा सलाउण जोग उस प्रभु नूं सलाउणा चाहीदा जिहदे वर्गा होर दूजा कोई नहीं है।
मेरे प्रभ सालाहन से भले प्यारे शब्द रते रंग हो,
जिहड़े मेरे प्रभु नूं सलाउंदे ने हे प्यारे वह भले ने, चंगे भागां वाले ने, नेक पुरश ने, नेक इंसान नेक वह इस्त्रियां पुरश हन, भाव परमात्मा दे नेक जीव ने जिहड़े गुरु दे शब्द विच अपनी लिब जोड़ के सदा परमेश्वर दे प्यार रूपी रंग विच रंगे रहिंदे हन।
तिसकी संगत जे मिलै प्यारे रस लै तत मिलोए,
कहते हे प्यारे हे भाई उन्हां दी संगत मैनू मिले जिहड़े परमात्मा दे नाम रूपी तत नूं मथन करके रिड़के उतों उहदे विचों मूल रूपी परमात्मा नाल जुड़दे ने, परमात्मा दा रस जिंदगी विच ग्रहण करदे हन।
पद परवाना साच का प्यारे नाम सच्चा निसाण,
इस भाव सागर विचों तरन लई परमेश्वर दा सच्चा नाम ही असल विच राहदारी है, परमेश्वर दा सच्चा नाम ही उस राहदारी परवाने उपर लगा होया निशान भाव मोहर है।
आया लिख लै जावना प्यारे हुकम हुकम पछाण,
जिहड़ा जीव भी संसार ते आया इथों उन्हें सच्चे नाम दा परवाना लिख के लै के जाना है। इस करके ये भाई परमेश्वर दे ਉਹ ਜੋ ਹੁਕਮੀ ਹਾਕਮ ਹੈ ਉਹਦੇ ਹੁਕਮ ਨੂੰ ਸਮਝਣਾ ਚਾਹੀਦਾ।
ਗੁਰ ਬਿਨਾ ਹੁਕਮ ਨਾ ਬੁਝੀਐ ਪਿਆਰੇ ਸੱਚੇ ਸੱਚਾ ਤਾਣ,
ਪਰ ਗੁਰੂ ਤੋਂ ਬਿਨਾਂ ਇਸ ਹੁਕਮ ਦੀ ਪਹਿਚਾਣ ਨਹੀਂ ਆਉਂਦੀ ਤੇ ਜਿਹੜੇ ਇਸ ਹੁਕਮ ਨੂੰ ਬੁੱਝ ਲੈਂਦੇ ਨੇ, ਨਾਨਕ ਹੁਕਮ ਹੈ ਜੇ ਬੁੱਝੈ ਤਾਂ ਹਉਮੈ ਕਹੈ ਨਾ ਕੋਈ, ਜਿਹੜੇ ਹੁਕਮ ਨੂੰ ਬੁੱਝ ਲੈਂਦੇ ਨੇ ਫਿਰ ਉਹ ਹੰਕਾਰ ਨਹੀਂ ਕਰਨਗੇ, ਉਹਨਾਂ ਨੂੰ ਪਤਾ ਕਿ ਸੱਚਮੁੱਚ ਅਸੀਂ ਹੁਕਮ ਵਿੱਚ ਹੀ जगत विच आए हैं, हुक्म विच ही सवास लै रहे हैं, हुक्म विच ही तुर जाना है। सब कह रहे ने जिहड़े परमेश्वर दे नाम सिमरन नाल जुड़ गए उन्हां नूं प्रभु दा सिमरन ही असल विच सच्चा तान सच्चा बल प्राप्त हुंदा है।
हुक्म है अंदर निम्या प्यारे हुक्म है उधर मजार,
हुक्म दे राही ही जीव माता दे गर्भ विच टिकदा है ते दस महीने उत्थे निवास करदा है।
हुक्मै अंदर जम्या प्यारे उदे सिर कै पार,
सिर थले नूं ते पैर उपर नूं उल्टा लटकिया होया सी ते हुक्म राही ही फिर जन्म लै के संसार ते आया। असी पढ़दे हां रचंत जी रचना मात गर्भ स्थापनंग, सा सा सिमरंत नानक महा अगन्ना विनाशनंग, मुख तलै पैर उपरे वसंदो कोथड़ा थाएं, नानक सो तनी क्यों वसारे उधरै जिसदै नाएं। सब कहिंदे जदों माता दे पेट विच उल्टा लटकिया होया सी ते फिर इहदा हुक्म विच ही जन्म होया।
गुरमुख दरगह जानिया प्यारे चलै कारज सार,
जिहड़े गुरु दे अनुसारी हो जांदे ने उह अपने जीवन मनोरथ दा कारज सवार के तुरदे ने, फिर उन्हां नूं प्रभु की हजूरी विच वी मानो सन्मान मिलदा आदर मिलदा। रे रे दरगह कहे न को, आओ बैठ आदर शुभ देव दी अवस्था प्राप्त हुंदी है।
हुक्म है अंदर आया प्यारे हुक्म जब जाए,
क्योंकि समझ आ जाती है कि हुक्म विच ही जीव संसार ते आउंदा है ते हुक्म विच ही जीव तुरे जा रहे ने संसार तो।
हुक्मे बन चलाई है प्यारे मन मुख लह सजाए,
हुक् ਹੁਕਮ ਦੇ ਵਿੱਚ ਹੀ ਮਨਮੁੱਖ ਨੂੰ ਬੰਨ੍ਹ ਕੇ ਇੱਥੋਂ ਲਿਜਾਇਆ ਜਾਂਦਾ, ਕਿਉਂਕਿ ਗੁਰਮੁਖ ਜਨਮ ਸਵਾਰ ਦਰਗਾਹ ਚੱਲਿਆ, ਭਾਈ ਤਾਰੂ ਸਿੰਘ ਤੇ ਆਪ ਹੀ ਤੁਰ ਪਏ, ਪਰ ਜ਼ਕਰੀਆ ਖਾਨ ਨੂੰ ਬੰਨ੍ਹ ਕੇ ਲਿਜਾਇਆ ਗਿਆ, ਜੁੱਤੀਆਂ ਦੀ ਮਾਰ ਮਾਰ ਕੇ ਤੋਰਿਆ ਗਿਆ ਇੱਥੋਂ। ਅੱਗੇ ਵੀ ਉਹਦੀ ਇਹੀ ਹਾਲਤ ਹੋਈ, ਕਿਉਂਕਿ ਵੱਡਾ ਹੋਆ ਦੁਨੀਦਾਰ ਗੱਲ ਸੰਗਲ ਘੱਤ ਚਲਾਇਆ, ਉੱਥੇ ਫਿਰ ਥਾਂ ਨਾ ਹੋਈ ਪਾਉਂਦੀ, ਹੁਣ ਸੁਣਿਆ ਕਿਆ ਰਵਾਇਆ, ਮਨ ਅੰਧੇ ਜਨਮ ਗਵਾਇਆ। ਸਾਹਿਬ ਕਹਿੰਦੇ ਇਸ ਤਰ੍ਹਾਂ ਦੀ ਹਾਲਤ ਬਣ ਜਾਂਦੀ ਹੈ ਕਿ ਉਹਨੂੰ ਬੰਨ੍ਹ ਕੇ ਇੱਥੋਂ ਲਿਜਾਇਆ ਜਾਂਦਾ ਹੈ, ਤੇ ਫਿਰ ਮਨਮੁੱਖ ਨੂੰ ਕਈ ਤਰ੍ਹਾਂ ਦੀਆਂ ਸਜਾਵਾਂ ਮਿਲਦੀਆਂ ਹਨ।
ਹੁਕਮੇ ਸ਼ਬਦ ਪਛਾਣੀਐ ਪਿਆਰੇ ਦਰਗਹ ਪੈਦਾ ਜਾਏ।
ਪਿਆਰੇ ਜਿਹੜੇ ਹੁਕਮ ਦੇ ਵਿੱਚ ਸ਼ਬਦ ਦੁਆਰਾ ਪਰਮੇਸ਼ਰ ਦੇ ਨਾਲ ਜੁੜ ਜਾਂਦੇ ਨੇ, ਭਾਵ ਮਾਲਕ ਦੇ ਹੁਕਮ ਨੂੰ ਪਹਿਚਾਣ ਲੈਂਦੇ ਨੇ, ਉਹਨਾਂ ਨੂੰ ਫਿਰ ਦਰਗਾਹ ਦੇ ਵਿੱਚ ਪਹਿਨਾਇਆ ਜਾਂਦਾ ਹੈ, ਭਾਵ ਸਨਮਾਨ ਦਿੱਤਾ ਜਾਂਦਾ ਹੈ, ਆਦਰ ਮਿਲਦਾ ਹੈ।
ਹੁਕਮੇ ਗਣਤ ਬਣਾਈਐ ਪਿਆਰੇ ਹੁਕਮੇ ਹੋ ਮੈਂ ਦੋ।
ਹੁਕਮ ਵਿੱਚ ਹੀ ਕਿਤੇ ਜੀਵ ਮਾਇਆ ਦੀ ਗਿਣਤੀ ਮਿਣਤੀ ਵਿੱਚ ਲੱਗੇ ਨੇ, ਕਿਤੇ ਹੰਕਾਰ ਕਰ ਰਹੇ ਨੇ, ਕਿਤੇ ਦੁਵੈਖ ਦੁਬਦਾ ਕਨਫਿਊਜ਼ਨ ਵਿੱਚ ਨੇ, ਇਵੇਂ ਦੁਚਿੱਤੇਪਣ ਵਿੱਚ ਹਨ।
ਹੁਕਮੇ ਭਾਵੈ ਪਵਾਈਐ ਪਿਆਰੇ ਅਵਗੁਣ ਮੁਠੀ ਰੋ।
ਪ੍ਰਭੂ ਦੇ ਹੁਕਮ ਵਿੱਚ ਹੀ ਜੀਵ ਵੱਖ ਵੱਖ ਜੂਨਾਂ ਵਿੱਚ ਭਟਕਦੇ ਹਨ। ਹੇ ਪਿਆਰੇ, ਕਈ ਔਗਣਾਂ ਦੇ ਕਾਰਨ ਇਹ ਲੁਕਾਈ ਜਿਹੜੀ ਹੈ ਠੱਗੀ ਜਾਂਦੀ ਹੋਈ ਰੋਂਦੀ ਆਪਾਂ ਵੇਖ ਰਹੇ ਹਾਂ।
ਹੁਕਮ ਸਿਆਪੈ ਸਾਹ ਕਾ ਪਿਆਰੇ ਸੱਚ ਮਿਲੈ ਵਡਿਆਈ ਹੋ।
ਉਸ ਸ਼ਾਹ ਪਰਮਾਤਮਾ ਦਾ ਹੁਕਮ ਹੇ ਪਿਆਰੇ ਸਿਆਣ ਲੈਂਦਾ, ਪਹਿਚਾਣ ਲੈਂਦਾ, ਉਹਨੂੰ ਪਰਮਾਤਮਾ ਮਿਲ ਜਾਂਦਾ, ਤੇ ਉਹਦੀ ਫਿਰ ਬੜੀ ਵਡਿਆਈ ਹੁੰਦੀ ਹੈ ਦੋਵਾਂ ਲੋਕਾਂ ਵਿੱਚ।
ਆਖਣ ਔਖਾ ਆਖੀਐ ਪਿਆਰੇ ਕਿਉਂ ਸੁਣੀਐ ਸੱਚ ਨਾਲ।
ਜਿਹੜੇ ਮਨ ਦੀ ਮਤ ਪਿੱਛੇ ਤੁਰੇ ਨੇ, ਮੋਹ ਮਾਇਆ ਦੇ ਪ੍ਰਭਾਵ ਹੇਠ ਨੇ, ਉਹਨਾਂ ਲਈ ਪਰਮੇਸ਼ਰ ਦਾ ਨਾਮ ਆਖਣਾ ਬੜਾ ਕਠਿਨ ਹੈ, ਸੁਣਨਾ ਵੀ ਬੜਾ ਕਠਿਨ ਹੈ। ਉਹ ਨਾ ਤਾਂ ਰਸਨਾ ਤੋਂ ਨਾਮ ਉਚਾਰਨ ਕਰਦੇ ਨੇ, ਨਾ ਸੁਣਦੇ ਹਨ।
ਜਿਨੀ ਸੋ ਸਾ ਲਾਹਿਆ ਪਿਆਰੇ ਹਾਂ ਤਿੰਨ ਬਲਿਹਾਰੈ ਜਾਉ।
ਜਿਨ੍ਹਾਂ ਨੇ ਮੇਰੇ ਪ੍ਰਭੂ ਨੂੰ ਸਲਾਹਿਆ ਹੈ, ਸਿਮਰਿਆ ਹੈ, ਹੇ ਪਿਆਰੇ, ਮੈਂ ਉਹਨਾਂ ਤੋਂ ਸਦਾ ਬਲਿਹਾਰ ਜਾਵਾਂ, ਕੁਰਬਾਨ ਜਾਵਾਂ।
ਨਾਉ ਮਿਲੈ ਸੰਤੋਖੀਆਂ ਪਿਆਰੇ ਨਦਰੀ ਮੇਲ ਮਿਲਾਉ।
ਉਹਨਾਂ ਦੀ ਸੰਗਤ ਵਿੱਚ ਰਹਿ ਕੇ ਭਾਈ ਮੈਨੂੰ ਵੀ ਪਰਮੇਸ਼ਰ ਦੇ ਨਾਮ ਦੀ ਦਾਤ ਮਿਲੇ, ਤਾਂ ਕਿ ਮੇਰੇ ਜੀਵਨ ਵਿੱਚ ਸੰਤੋਖ ਆਵੇ। ਹੇ ਪਿਆਰੇ, ਉਹ ਨਦਰੀ ਜਿਹੜਾ ਨਦਰ ਕਰਨ ਵਾਲਾ ਹੈ ਨਾ, ਫਿਰ ਇਵੇਂ ਪ੍ਰਭੂ ਪਿਆਰਿਆਂ ਦੀ ਸੰਗਤ ਰਾਹੀਂ ਉਹ ਆਪਣਾ ਮਲਾਪ ਜੀਵਾਂ ਨੂੰ ਬਖਸ਼ਦਾ, ਭਾਵ ਆਪਣੇ ਨਾਲ ਮੇਲ ਲੈਂਦਾ ਹੈ।
ਕਾਇਆ ਕਾਗਦ ਜੇਥੀਐ ਪਿਆਰੇ ਮਨ ਮਸਵਾਣੀ ਧਾਰ।
ਪਿਆਰੇ, ਜੇ ਕਿਤੇ ਇਹ ਕਾਇਆ ਇਹ ਸਰੀਰ ਕਾਗਜ਼ ਬਣ ਜਾਵੇ, ਤੇ ਇਹਦੇ ਉੱਪਰ ਸਿਮਰਨ ਦੇ ਲੇਖ ਲਿਖਣ ਲਈ, ਜੇ ਕਿਤੇ ਮਨ ਨੂੰ ਸਿਆਹੀ ਦੀ ਮਸਵਾਣੀ ਭਾਵ ਦਵਾਤ ਬਣਾ ਕੇ ਟਿਕਾ ਲਈਏ।
ਲਲਤਾ ਲਿਖਣ ਸੱਚ ਕੀ ਪਿਆਰੇ ਹਰ ਗੁਣ ਲਿਖੋ ਵਿਚਾਰ।
ਲਲਤਾ ਜਿਹੜੀ ਹੈ ਇਹ ਜ਼ੁਬਾਨ ਨੂੰ ਕਿਹਾ ਜਾਂਦਾ, ਲਿਖਣ ਕਹੀਏ ਕਲਮ। ਜੇ ਕਿਤੇ ਸਾਡੀ ਰਸਨਾ ਕਲਮ ਵਾਂਗ ਚੱਲ ਪਵੇ, ਜੇ ਕਿਤੇ ਸੱਚੇ ਪਰਮੇਸ਼ਰ ਦੇ ਸਿਮਰਨ ਨੂੰ ਇਹ ਉਚਾਰਨ ਕਰਨ ਲੱਗ ਪਵੇ, ਲਲਤਾ ਲਿਖਣ ਸੱਚ ਕੀ ਪਿਆਰੇ, ਭਾਵ ਜੇ ਕਾਇਆ ਕਾਗਜ਼ ਹੋਵੇ, ਮਨ ਸਿਆਹੀ ਦੀ ਦਵਾਤ ਹੋਵੇ, ਤੇ ਰਸਨਾ ਬਣ ਜੇ ਕਲਮ, ਤੇ ਫਿਰ ਸਾਹਿਬ ਕਹਿੰਦੇ ਹਰ ਗੁਣ ਲਿਖੋ ਵਿਚਾਰ। ਹੇ ਪਿਆਰੇ ਭਾਈ, ਫਿਰ ਹਰੀ ਪਰਮੇਸ਼ਰ ਦੇ ਗੁਣਾਂ ਦੀ ਵਿਚਾਰ ਦੇ ਸੰਸਕਾਰ ਆਪਣੇ ਅੰਦਰ ਉੱਕਰੀ ਚੱਲੋ, ਭਾਵ ਲਿਖੀ ਚੱਲੋ।
ਧੰਨ ਲਿਖਾਰੀ ਨਾਨਕਾ ਪਿਆਰੇ ਸਾਚ ਲਿਖੈ ਉਰ ਤਾਰ।
ਨਾਨਕ ਉਹ ਲਿਖਾਰੀ ਧੰਤਾ ਯੋਗ ਨੇ, ਜਿਨ੍ਹਾਂ ਨੇ ਪਰਮੇਸ਼ਰ ਦੇ ਸੱਚੇ ਨਾਮ ਨੂੰ ਆਪਣੇ ਹਿਰਦੇ ਰੂਪੀ ਕਾਗਜ਼ ਤੇ ਉੱਕਰ ਲਿਆ। ਭਲੇ ਲਿਖਾਰੀ ਨੇ ਉਹ, ਕਿਉਂਕਿ ਧੰਨ ਸੋ ਕਾਗਜ਼ ਕਲਮ ਧੰਨ, ਧੰਨ ਭਾਂਡਾ ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ। ਜਿੱਥੇ ਆਪ ਜੀ ਨੇ ਪਾਵਨ ਮੁੱਖ ਵਾਕ ਦੀ ਵਿਚਾਰ ਸਰਵਣ ਕੀਤੀ ਆ, ਉਹ ਸੰਖੇਪ ਵਿੱਚ ਜੋ ਸਾਵਣ ਮਹੀਨੇ ਰਾਹੀਂ ਸਤਿਗੁਰੂ ਜੀ ਸਾਨੂੰ ਸਿੱਖਿਆ ਦੇ ਰਹੇ ਨੇ, ਅੱਗੇ ਸਰਵਣ ਕਰੀਏ।
ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੇ।
ਗੁਰੂ ਜੀ ਨੇ ਸਾਡੀ ਜ਼ਿੰਦਗੀ ਨੂੰ ਸਾਲ ਮੰਨ ਕੇ, ਜਿਵੇਂ 12 ਮਹੀਨੇ ਨੇ, ਪਰ 12 ਮਾਹ ਦੀ ਬਾਣੀ ਵਿੱਚ 14 ਸ਼ਬਦ ਉਚਾਰਨ ਕੀਤੇ ਤਾਂ ਕਿ ਆਪਾਂ ਕਦੇ ਕਿਸੇ ਦਿਨ ਥਿੱਤ ਵਾਰ ਨਾਲ ਨਾ ਜੁੜੀਏ। ਮਹੀਨੇ 12 ਪਰ 12 ਮਾਹ ਦੇ ਸ਼ਬਦ 14, ਹਰ ਸ਼ਬਦ ਦੇ ਵਿੱਚ ਇੱਕ ਸਿੱਖਿਆ ਦਿੱਤੀ ਹੈ ਕਿ ਉਹੀ ਵੇਲਾ ਸੁਹਾਵਣਾ ਤੇ ਸਫਲਾ ਜਦੋਂ ਪ੍ਰਭੂ ਨਾਲ ਜੁੜ ਜਾਵੇਗਾ। ਜਿਵੇਂ ਦੁਨਿਆਵੀ ਤੌਰ ਤੇ ਹੜ੍ਹ ਦਾ ਮਹੀਨਾ ਅੱਤ ਦਾ ਗਰਮੀ ਵਾਲਾ, ਪੋਹ ਦਾ ਮਹੀਨਾ ਠੰਡ ਵਾਲਾ, ਦੋਵੇਂ ਦੁਖਦਾਈ ਨੇ। ਰੱਬ ਤੋਂ ਪਿਆ ਵਿਛੋੜਾ ਹੜ੍ਹ ਦੇ ਮਹੀਨੇ ਦੀ ਗਰਮੀ ਵਰਗਾ ਤੇ ਪੋਹ ਦੇ ਮਹੀਨੇ ਦਾ ਕਕਰੀਲਾ ਦੁੱਖ। ਪਰ ਜਿਵੇਂ ਸਾਵਣ ਦੇ ਮਹੀਨੇ ਵਿੱਚ ਵਰਖਾ ਹੁੰਦੀ ਹੈ ਨਾ, ਸਾਰੇ ਪਾਸੇ ਹਰਿਆਵਲ ਛਾ ਜਾਂਦੀ ਹੈ, ਸਾਰੇ ਜੀਵ ਜੰਤ ਸੁਖੀ ਹੁੰਦੇ ਨੇ। ਮੀਂਹ ਪਿਆ, ਪਰਮੇਸ਼ਰ ਪਾਇਆ, ਜੀ ਜੰਤ ਸਭ ਸੁਖੀ ਵਸਾਇਆ, ਬਬੀਏ ਦੀ ਪਿਆਸ ਵੀ ਬੁੱਝ ਜਾਂਦੀ ਹੈ। ਇਸੇ ਤਰ੍ਹਾਂ ਜਿਹੜੀ ਜੀਵ ਰੂਪੀ ਜਗਿਆਸੂ ਇਸਤਰੀ ਹੈ, ਉਹਦੇ ਹਿਰਦੇ ਘਰ ਵਿੱਚ ਵੀ ਜਦੋਂ ਗੁਰੂ ਸੌਣ ਬਣ ਕੇ, ਬੱਦਲ ਬਣ ਕੇ ਵਰਖਾ ਕਰਦਾ ਤੇ ਉਹ ਜੀਵ ਰੂਪੀ ਜਗਿਆਸੂ ਵੀ ਅੰਦਰੋਂ ਹਰੇ ਭਰੇ ਹੋ ਜਾਂਦੇ। ਭਾਈ ਗੁਰਦਾਸ ਜੀ ਨੇ ਉਦਾਹਰਣ ਦਿੱਤੀ, ਕਹਿਣ ਲੱਗੇ, ਸਾਵਣ ਵਣ ਹਰਿਆਵਲੇ ਅੱਕ ਉੱਗੈ ਔੜੀ। ਜਿਵੇਂ ਸਾਵਣ ਦੇ ਮਹੀਨੇ ਵਿੱਚ ਸਾਰੀ ਬਨਸਪਤੀ ਹਰੀ ਭਰੀ ਹੁੰਦੀ ਪਰ ਅੱਕ ਔੜ ਚਾਹੁੰਦੀ ਹੈ, ਇਸੇ ਤਰ੍ਹਾਂ ਜਿਹੜੇ ਸਾਕਤ ਨੇ, ਬੇਮੁੱਖ ਨੇ, ਮਨਮੁੱਖ ਨੇ, ਦੁਰਜਨ ਨੇ, ਉਹਨਾਂ ਦਾ ਜੀਵਨ ਅੱਕ ਵਰਗਾ ਹੈ, ਉਹ ਔਲ ਚਾਹੁੰਦੇ ਨੇ। ਉਹਨਾਂ ਨੂੰ ਗੁਰੂ ਰੂਪੀ ਸਾਵਣ, ਗੁਰੂ ਰੂਪੀ ਬੱਦਲ ਚੰਗਾ ਨਹੀਂ ਲੱਗਦਾ, ਕਿਉਂਕਿ ਨਾਨਕ ਸਾਵਣ ਜੇ ਵਸੈ ਚੌਂ ਉਮਾਹਾ ਹੋਏ, ਨਾਗਾਂ ਮਿਰਗਾਂ ਮੱਛੀਆਂ ਰਸੀਆਂ ਘਰ ਤਨ ਹੋਏ। ਨਾਨਕ ਸਾਵਣ ਜੇ ਵਸੈ ਚੌਂ ਵਿਛੋੜਾ ਹੋਏ, ਗਾਈਂ ਪੁੱਤਾਂ ਨਿਰਤਨਾ ਪੰਥੀ ਚਾਕਰ ਹੋਏ। ਦੁੱਖ ਉਹਨਾਂ ਨੂੰ ਹੁੰਦਾ ਜਿਹਨਾਂ ਨੂੰ ਮੀਂਹ, ਜਿਹਨਾਂ ਨੂੰ ਸਾਵਣ ਚੰਗਾ ਨਹੀਂ ਲੱਗਦਾ, ਤੇ ਜਿਹਨਾਂ ਨੂੰ ਸਾਵਣ ਚੰਗਾ ਲੱਗਦਾ ਉਹ ਆਖਦੇ ਨੇ, ਸਾਵਣ ਸਰਸ ਮਨਾ ਘਣ ਵਰਸੈ ਰੁੱਤ ਆਏ, ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ। ਸਭ ਕਹਿੰਦੇ ਸਾਵਣ ਸਰਸੀ ਕਾਮਣੀ, ਸਾਵਣ ਦੇ ਮਹੀਨੇ ਵਿੱਚ ਕਾਮਣੀ ਜੀਵ ਰੂਪੀ ਇਸਤਰੀ ਹਰੀ ਭਰੀ ਹੋ ਜਾਂਦੀ, ਰਸ ਨਾਲ ਭਰ ਜਾਂਦੀ, ਜਿਹਦਾ ਪਿਆਰ ਪ੍ਰਭੂ ਚਰਨਾਂ ਨਾਲ ਜੁੜ ਜਾਂਦਾ। ਹੁਣ ਜਿਵੇਂ ਇੱਥੇ ਸਰਸੀ ਹੈ ਨਾ, ਇਵੇਂ ਪਾਠ ਸਰਸੇ ਆਉਂਦਾ। ਸਰਸੀ ਦਾ ਅਰਥ ਵੀ ਰਸ ਸਹਿਤ ਤੇ ਸੰਤ ਸਾਜਨ ਭਏ ਸਰਸੇ ਦਾ ਅਰਥ ਵੀ ਰਸ ਸਹਿਤ, ਸਾਵਣ ਸਰਸ ਮਨਾ। ਪਰ ਜਦੋਂ ਕੋਈ ਸਰਸੇ ਲਫ਼ਜ਼ ਨੂੰ ਕਿਸੇ ਸ਼ਹਿਰ ਨਾਲ ਜੋੜਨ ਦਾ ਯਤਨ ਕਰੇਗਾ, ਵੈਸੇ ਤਾਂ ਉਹਦਾ ਨਾਮ ਸਿਰਸ ਹੈ, ਪਰ ਉਹਨਾਂ ਨੂੰ ਇਹ ਦੱਸਣ ਦੀ ਲੋੜ ਹੈ ਕਿ ਗੁਰਬਾਣੀ ਵਿੱਚ ਸਰਸ, ਸਰਸੇ, ਸਰਸੀ ਇਹਦਾ ਮਤਲਬ ਰਸ ਸਹਿਤ ਸ਼ਬਦ ਹੈ, ਮੂਲ ਰਸ, ਤੇ ਰਸ ਦੇ ਅੱਗੇ ਨੰਨਾ ਲੱਗ ਗਿਆ, ਰਾਰਾ ਰਸ ਨਿਰਸ ਕਰ ਜਾਂਦੇ ਹਾਂ, ਅਗੇਤਰ ਨੰਨਾ ਲੱਗ ਗਿਆ, ਤੇ ਜਿੱਥੇ ਰਸ ਨਹੀਂ ਹੈ ਤੇ ਅਗੇਤਰ ਸੱਸਾ ਲੱਗ ਗਿਆ, ਸਰਸੀ ਸਰਸੇ ਜਿਹੜੇ ਰਸ ਸਹਿਤ ਹੋ ਗਏ, ਜਿਵੇਂ ਫਲ ਤੇ ਸਫਲ, ਫਲ ਸਹਿਤ, ਇਸੇ ਤਰ੍ਹਾਂ ਸੱਸਾ ਤੇ ਰਸ, ਇਹਨੂੰ ਇਵੇਂ ਆਪਾਂ ਪੜ੍ਹਨਾ ਕਿ ਜਿਹੜਾ ਜੀਵ ਰੂਪੀ ਜਗਿਆਸੂ ਹੈ ਅੰਦਰੋਂ ਰਸ ਸਹਿਤ ਹੋ ਜਾਂਦਾ। ਇਸ ਕਰਕੇ ਗੁਰਬਾਣੀ ਵਿੱਚ ਆਏ ਹੋਏ ਜਿਹੜੇ ਸਰਬ ਵਿਆਪਕ ਸ਼ਬਦ ਨੇ ਉਹਨਾਂ ਨੂੰ ਜਦੋਂ ਕਿਸੇ ਨਾਵਾਂ ਥਾਵਾਂ ਨਾਲ ਜੋੜ ਕੇ ਦੇਹਧਾਰੀ ਗੁਰੂ ਡੰਮ ਆਪਣੇ ਨਾਲ ਜੋੜਨ ਦਾ ਯਤਨ ਕਰਦਾ, ਵੈਸੇ ਤਾਂ ਅੱਜ ਕੱਲ੍ਹ ਸਿੱਖ ਸੰਗਤਾਂ ਨੂੰ ਇਸ ਗੱਲ ਦਾ ਬੋਧ ਹੋ ਹੀ ਗਿਆ ਕਿ ਉਹਨਾਂ ਲੋਕਾਂ ਦਾ ਅੰਤ ਕੀ ਹੈ, ਪਰ ਫਿਰ ਵੀ ਕੁਝ ਐਸੇ ਲੋਕ ਨੇ ਜਿਹੜੇ ਅਜੇ ਵੀ ਅੰਧ ਵਿਸ਼ਵਾਸ ਵਿੱਚ ਪਏ ਹੋਏ ਨੇ। ਸੋ ਗੁਰਬਾਣੀ ਵਿੱਚ ਆਏ ਹੋਏ ਸਰਸੀ, ਸਰਸੇ ਜਾਂ ਸਰਸ ਸ਼ਬਦ ਜਿਹੜਾ ਹੈ, ਇਹਦਾ ਅਰਥ ਹੈ ਰਸ ਸਹਿਤ ਹੋ ਜਾਣਾ, ਜਿਨ੍ਹਾਂ ਦਾ ਪਿਆਰ ਪ੍ਰਭੂ ਦੇ ਚਰਨ ਕਮਲਾਂ ਨਾਲ ਜੁੜ ਜਾਂਦਾ।
ਮਨ ਤਨ ਰਤਾ ਸੱਚ ਰੰਗ ਟਿੱਕੋ ਨਾਮ ਆਧਾਰ,
ਉਹਨਾਂ ਦਾ ਮਨ ਤਨ ਭਾਵ ਸੱਚੇ ਪ੍ਰੇਮ ਰੰਗ ਵਿੱਚ ਜੁੜ ਜਾਂਦਾ, ਕਿਉਂਕਿ ਇੱਕੋ ਪਰਮੇਸ਼ਰ ਦਾ ਨਾਮ ਉਹਨਾਂ ਦੀ ਜ਼ਿੰਦਗੀ ਦਾ ਬੇਸ ਆਧਾਰ ਬਣ ਜਾਂਦਾ।
ਵਿਖਿਆ ਰੰਗ ਕੁੜਾਵਿਆ ਦਿਸਨ ਸਭੇ ਸ਼ਾਰ,
ਵਿਖਿਆ ਰੂਪੀ ਮੋਹ ਮਾਇਆ ਦਾ ਜਿਹੜਾ ਪਿਆਰ ਹੈ ਉਹ ਉਹਨਾਂ ਨੂੰ ਕੂੜਾ ਭਾਵ ਝੂਠਾ ਦਿਖਾਈ ਦਿੰਦਾ, ਬਿਲਕੁਲ ਨਾਸ਼ਵਾਨ ਸਵਾਹ ਦੀ ਤਰ੍ਹਾਂ।
ਹਰੇ ਅੰਮ੍ਰਿਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ,
ਜਿਵੇਂ ਸਵਾਂਤੀ ਬੂੰਦ ਦੀ ਵਰਖਾ ਹੋਈ ਤੇ ਬਬੀਏ ਨੇ ਪੀ ਕੇ ਤ੍ਰਿਪਤੀ ਕੀਤੀ, ਬਿਲਕੁਲ ਇਸੇ ਤਰ੍ਹਾਂ ਜਿਹੜੀ ਪਰਮੇਸ਼ਰ ਦੇ ਨਾਮ ਰੂਪੀ ਅੰਮ੍ਰਿਤ ਦੀ ਬੂੰਦ ਹੈ ਨਾ, ਭਾਵ ਥੋੜੀ ਜੀ ਵੀ ਬੂੰਦ ਮਾਤਰ ਵੀ ਜਿਹੜੀ ਸਿਫਤ ਸਲਾਹ ਹੈ, ਧੀ ਤੂੰ ਹੈ ਸਲਾਹਣਾ ਪਿਆਰੇ, ਜਾਂ ਭਾਈ ਤਾਰੂ ਸਿੰਘ ਨਨੂਨ ਦੀ ਮਾਂ ਨੇ ਸਿਫਤ ਸਲਾਹ ਵਾਲੇ ਪਾਸੇ ਜੋੜਿਆ, ਜਾਂ ਬੂੰਦ ਦਾ ਮਤਲਬ ਵੀ ਥੋੜੇ ਤੋਂ ਥੋੜਾ ਸਮਾਂ ਵੀ ਜਿਹੜਾ ਪਰਮਾਤਮਾ ਦਾ ਸਿਮਰਨ ਹੈ, ਉਹਨਾਂ ਨੂੰ ਸੁਹਾਵਣਾ ਚੰਗਾ ਲੱਗਦਾ ਤੇ ਗੁਰੂ ਨੂੰ ਮਿਲ ਕੇ ਉਹ ਇਹ ਬੂੰਦ ਪੀਂਦੇ ਹਨ।
ਵਣ ਤਿਣ ਪ੍ਰਭ ਸੰਗ ਮੌਲਿਆ ਸਮਰੱਥ ਪੁਰਖ ਅਪਾਰ।
ਪ੍ਰਭੂ ਜਿਹੜਾ ਸਮਰੱਥ ਹੈ, ਇੱਕ ਰਸ ਵਿਆਪਕ ਜਿਹਦਾ ਪਾਰਲਾ ਪਾਸਾ ਨਹੀਂ ਪਾਇਆ ਜਾ ਸਕਦਾ, ਉਹਦੇ ਨਾਲ ਮਿਲ ਕੇ ਫਿਰ ਜਿਵੇਂ ਸਾਰਾ ਵਣ ਤਿਣ ਸਮੁੱਚੀ ਕਾਇਨਾਤ ਮੌਲੀ ਜਾਂਦੀ ਹੈ, ਇਸੇ ਤਰ੍ਹਾਂ ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ, ਸੂਕੇ ਹਰੇ ਕੀਏ ਖਿਨਮਾਏ, ਇਵੇਂ ਅੰਦਰ ਹਰਿਆਵਲ ਅੰਦਰ ਰਸ ਅੰਦਰ ਸਾਵਣ ਵਰਗੀ ਅਵਸਥਾ ਬਣ ਜਾਂਦੀ ਹੈ।
ਹਰ ਮਿਲਣਾ ਨੋ ਮਨ ਲੋਚਦਾ ਕਰਮ ਮਿਲਾਵਣ ਹਾਰ।
ਕਹਿ ਰਹੇ ਨੇ ਮਾਲਕ ਨੂੰ ਮਿਲਣ ਵਾਸਤੇ ਮਨ ਲੋਚਦਾ, ਪਰ ਪ੍ਰਭੂ ਆਪਣੇ ਨਦਰੇ ਕਰਮ ਬਖਸ਼ਿਸ਼ ਦੁਆਰਾ ਹੀ ਮਿਲਾਉਣ ਦੇ ਸਮਰੱਥ ਹੈ, ਜੀਵਾਂ ਨੂੰ ਮਿਲਾ ਲੈਂਦਾ।
ਜਿਨੀ ਸਖੀਏ ਪ੍ਰਭ ਪਾਇਆ ਹਉ ਤਿਨ ਕੈ ਸਭ ਬਲਿਹਾਰ।
ਹੇ ਸਖੀ, ਹੇ ਜਗਿਆਸੂ ਜਨ, ਹੇ ਗੁਰਸਿੱਖ ਵੀਰੋ, ਹੇ ਗੁਰਸਿੱਖ ਭੈਣੋ, ਜਿਨੀ ਸਖੀਏ ਪ੍ਰਭ ਪਾਇਆ, ਜਿਨ੍ਹਾਂ ਜਗਿਆਸੂ ਰੂਪੀ ਸਖੀਆਂ ਨੇ ਮੇਰੇ ਪ੍ਰਭੂ ਨੂੰ ਪਾ ਲਿਆ, ਹਉ ਤਿਨ ਕੈ ਸਦ ਬਲਿਹਾਰ, ਮੈਂ ਉਹਨਾਂ ਜਗਿਆਸੂਆਂ ਤੋਂ ਸਦਾ ਬਲਹਾਰ ਜਾਂਦਾ ਹਾਂ।
ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ।
ਇਸ ਲਈ ਗੁਰੂ ਨਾਨਕ ਸਾਹਿਬ ਜੀ ਦੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਜੀ ਅਰਦਾਸ ਕਰ ਰਹੇ ਨੇ ਕਿ ਹੇ ਨਾਨਕ ਆਖ, ਹੇ ਹਰੀ ਪਰਮਾਤਮਾ, ਮੇਰੇ ਤੇ ਮਾਇਆ ਕਿਰਪਾ ਕਰ, ਤੁਸੀਂ ਗੁਰੂ ਦੇ ਸ਼ਬਦ ਰਾਹੀਂ ਸਵਾਰਨ ਹਾਰੋ, ਸਾਡੇ ਇਸ ਜੀਵਨ ਨੂੰ ਸਵਾਰ ਲਵੋ। ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ, ਤੇ ਫਿਰ ਸਵਰਿਆ ਹੋਇਆ ਜੀਵਨ ਸੱਚਮੁੱਚ ਪਰਮਾਤਮਾ ਨੂੰ ਚੰਗਾ ਲੱਗਦਾ। ਆਪ ਸਵਾਰੈ ਮੈਂ ਮਿਲੈ, ਮੈਂ ਮਿਲਿਆ ਸੁੱਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਸਾਹਿਬ ਕਹਿੰਦੇ ਸ਼ਬਦ ਸਵਾਰਨ ਹਾਰ, ਕਿਉਂਕਿ ਇਸ ਨੂੰ ਹੋਰ ਥਾਂ ਨਾਹੀਂ, ਸ਼ਬਦ ਲਾਗ ਸਵਾਰੀਐ। ਜਦੋਂ ਇਹ ਜੀਵਨ ਸ਼ਬਦ ਦੇ ਨਾਲ ਸਵਰ ਜਾਂਦਾ ਹੈ,
ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ।
ਸਾਵਣ ਦਾ ਮਹੀਨਾ ਉਹਨਾਂ ਸੁਹਾਗਵਤੀਆਂ ਲਈ, ਉਹਨਾਂ ਭਾਗਾਂ ਭਰੀਆਂ ਜੀਵ ਰੂਪੀ ਇਸਤਰੀਆਂ ਲਈ ਸੁਹਾਵਣਾ ਹੈ, ਜਿਨ੍ਹਾਂ ਨੇ ਆਪਣੇ ਹਿਰਦੇ ਰੂਪੀ ਗਲੇ ਵਿੱਚ ਪਰਮੇਸ਼ਰ ਦੇ ਨਾਮ ਰੂਪੀ ਹਾਰ ਨੂੰ ਪਹਿਨ ਲਿਆ। ਜਿਵੇਂ ਦੁਨਿਆਵੀ ਤੌਰ 'ਤੇ ਪਤੀ ਨਾਲੋਂ ਵਿਛੜੀ ਹੋਈ ਇਸਤਰੀ ਲਈ ਸਾਵਣ ਦਾ ਮਹੀਨਾ ਸੁਖਦਾਈ ਨਹੀਂ, ਇਸੇ ਤਰ੍ਹਾਂ ਜਿਹੜੇ ਰੱਬ ਤੋਂ ਟੁੱਟੇ ਹੋਏ ਨੇ, ਭਾਈ ਗੁਰਦਾਸ ਜੀ ਦੇ ਬਚਨਾਂ ਮੁਤਾਬਕ ਕਿ ਸਾਵਣ ਵਣ ਹਰਿਆਵਲੇ ਅੱਕ ਉੱਗੈ ਔੜੀ, ਤਿਉਂ ਬੇਮੁੱਖ ਸੁੱਖ ਨਾ ਦੇਖਣੀ ਜਿਉਂ ਛੁੱਟੜ ਛੌੜੀ। ਜਿਵੇਂ ਪਤੀ ਵੱਲੋਂ ਛੱਡੀ ਹੋਈ ਇਸਤਰੀ ਲਈ ਸਾਵਣ ਦਾ ਮਹੀਨਾ ਕੋਈ ਮਹਾਨਤਾ ਵਾਲਾ ਨਹੀਂ, ਰੱਬ ਤੋਂ ਟੁੱਟੇ ਹੋਏ ਜਿਹੜੇ ਬੇਮੁੱਖ ਨੇ ਉਹਨਾਂ ਦੇ ਅੰਦਰ ਵੀ ਸਾਵਣ ਵਾਲੀ ਅਵਸਥਾ ਨਹੀਂ ਬਣਦੀ, ਉਹ ਹਾੜ੍ਹ ਦੀ ਤਰ੍ਹਾਂ ਸਦਾ ਤਪਦੇ ਰਹਿੰਦੇ ਨੇ। ਜੀਓ ਤਪਤ ਹੈ ਬਾਰੋ ਬਾਰ, ਉਹ ਤਪਦੇ ਸੰਸਾਰ ਤੋਂ ਤੁਰ ਜਾਂਦੇ ਨੇ। ਜੇ ਅੰਦਰ ਸ਼ੀਤਲਤਾ ਵਰਗੀ ਅਵਸਥਾ, ਸਾਵਣ ਵਰਗੀ ਅਵਸਥਾ ਬਣਾਉਣੀ, ਫਿਰ ਪਰਮੇਸ਼ਰ ਨਾਲ ਜੁੜਨਾ ਪਵੇਗਾ, ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਕੁਟਾਨਕੋਟ ਸ਼ੁਕਰ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਆਪ ਸਾਰੀਆਂ ਸੰਗਤਾਂ ਦਾ, ਆਓ ਪਾਵਨ ਗੁਰ ਸ਼ਬਦ ਦੀਆਂ ਸੰਪੂਰਨਤਾ ਵਾਲੀਆਂ ਪਾਵਨ ਤੁਕਾਂ ਦਾ ਪਾਠ ਇੱਕ ਵਾਰ ਫਿਰ ਸਰਵਣ ਕਰੀਏ।
ਨਾਨਕ ਹਰ ਜੀ ਮਾਇਆ ਕਰ ਸ਼ਬਦ ਸਵਾਰਨ ਹਾਰ, ਸਾਵਣ ਤਿੰਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।